को लगा
लाल रंग
तिस को लगा इसके वट पागा लाल रंग तिस को लगा इसके वट पागा लाल रंग तिस को जिसके वट पागा लाल रंग तिस को जिसके वट पागा लाल रंग तिस को हे मैला कदे न हो गई कदे न हो वही नहला गए दादा मैला कदे न हो नहला गए दादा मैला कदे न हो ए प्रभ पाया सुखदाया
प्रभ पाया सुखदाया
प्रभ पाया सुखदाया
प्रभ पाया सुखदाया
मिलिया सुख पाए प्रभ पाया सुखदाया मिलिया सुख पाए प्रभ पाया सुखदाया सहज समाना पीतरे
सहज समाना पीतरे
सहज समाना पीतरे
सहज समाना पीतरे
छोड़िया न जाए सहज समाना
पीतरे
छोड़िया न जाए सहज समाना
पीतरे
ए लाल रंग तिसको लगा जिसके वट पागा लाल रंग तिस को लगा जिसके वट पागा लाल रंग तिस को लगा
आसी रंग दा प्रकरण होली महली होली जदू खेडी जांदी है मार्च दे महीने च ਅਸੀਂ ਉਹਦੇ ਤੇ ਟੇਪਾਂ ਕਰਦੇ ਆ ਰਹੇ ਹਾਂ ਵੀ ਕੀ ਇਹ ਸਿੱਖਾਂ ਨੂੰ ਹੋਲੀ ਖੇਲਣੀ ਚਾਹੀਦੀ ਜਾਂ ਕਿ ਜੋ ਦਸਮ ਪਾਤਸ਼ਾਹ ਨਾਲ ਹੋਲਾ ਮਹੱਲਾ ਚਲਾਇਆ ਉਹ ਖੇਲਣਾ ਚਾਹੀਦਾ ਹੈ ਬਾਣੀ ਰਾਹੀਂ ਇਹਨੂੰ ਹੋਲਾ ਮਹੱਲਾ ਕਿਉਂ ਕਿਹਾ ਮਹਾਰਾਜ ਨਾਲ ਦਸਮ ਪਾਤਸ਼ਾਹ ਨੇ ਆਪਣੇ ਸਿੰਘਾਂ ਨੂੰ ਸਮਝਾਇਆ ਭਾਈ ਮਹੱਲਿਆਂ ਦੀ ਬਾਣੀ ਪੜੋ ਇਹ ਹੋਲੀ ਹਾਲੀ ਨਾ ਖੇਲੋ ਹੋਲੀ ਦਾ ਲਫ਼ਜ਼ ਸਾਰੀ ਬਾਣੀ ਚ ਇੱਕੋ ਵਾਰੀ ਆਇਆ ਹੈ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ ਇੱਕ ਵਾਰੀ ਸਿਰਫ ਆਈ ਹੋਲੀ ਔਰ ਬਾਕੀ ਰੰਗ ਚੱਲੇਗਾ ਵੀ ਇਹ ਸਾਡੀ ਬਾਹਰਲੀ ਹੋਲੀ ਨਹੀਂ ਅਸੀਂ ਖੇਲਣੀ ਅਸੀਂ ਅੰਦਰ ਨਾਮ ਦਾ ਰੰਗ ਚਾੜਨਾ ਹੈ ਔਰ ਅਸੀਂ ਇੱਥੇ ਤੱਕ ਪਹੁੰਚ ਚੁੱਕੇ ਹਾਂ ਵੀ ਉਸ ਵੇਲੇ ਅਨੰਦਪੁਰ ਸਾਹਿਬ ਦੇ ਖੁੱਲੇ ਮੈਦਾਨ ਔਰ ਕੋਸ਼ਵਾਲਕ ਦੀ ਗੋਦ ਚ ਮਹਾਰਾਜ ਆਪਣੀਆਂ ਫੌਜਾਂ ਨੂੰ ਟ੍ਰੇਨਿੰਗ ਦਿੰਦੇ ਸੀ ਤਾਂ ਕਿ ਜਿਹੜੇ ਸਾਬਤੇ ਦੁੰਬੇ ਖਾ ਜਾਣ ਵਾਲੇ ਪਠਾਨ ਸੀ ਉਹਨਾਂ ਦਾ ਟਾਕਰਾ ਕਰ ਸਕਣ ਸਿੱਖ ਉਹ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿੱਚ ਮਹਾਰਾਜ ਆਪਣੀਆਂ ਫੌਜਾਂ ਨੂੰ ਉਹ ਟ੍ਰੇਨਿੰਗ ਦੇ ਰਹੇ ਸੀ ਉਹਨੂੰ ਹੋਲਾ ਮਹੱਲੇ ਦਾ ਨਾਂ ਦਿੱਤਾ ਪੰਜਾਬ ਸੂਬਿਆਂ ਤੋਂ ਕੱਟ ਕੇ ਵੀਰਾਂ ਆਉਂਦੀਆਂ ਸੀ ਤੇ ਇੱਥੇ ਦਸਮ ਪਾਤਸ਼ਾਹ ਦੇ ਸਾਹਮਣੇ ਦਰਸ਼ਨ ਕਰਦੇ ਹੋਏ ਸੀ ਹੋਲਾ ਮਹੱਲਾ ਖੇਲਣਾ ਕਿਹਾ ਹੋਣਗੇ ਜਦੋਂ ਗੁਰੂ ਸਾਹਮਣੇ ਦਿਸਦਾ ਹੋ ਔਰ ਉਹਦੇ ਨਾਲ ਮਹਾਰਾਜ ਫਿਰ ਇਹੋ ਜਿਹੀ ਸਪਿਰਚੁਅਲ ਟ੍ਰੇਨਿੰਗ ਔਰ ਉੱਥੇ ਕੀ ਮਜ਼ਾ ਲਾ ਕੋਈ ਰੰਗ ਸੁੱਟ ਜਾਏ ਉਸ ਹੋਲੇ ਮਹੱਲੇ ਦੇ ਤਾਂ ਕਰਕੇ ਸਿੱਖਾਂ ਲਈ ਇਹ ਹੋਲੀ ਮਨਾਉਣੀ ਬਾਹਰਲੀ ਰੰਗ ਚਾੜਨਾ ਅਸੀਂ ਇੰਨੇ ਸ਼ਬਦ ਲਈ ਆ ਰਹੇ ਹਾਂ ਮਹੱਲਿਆਂ ਦੇ ਵੀ ਮਹੱਲਿਆਂ ਦਾ ਜੋ ਰੰਗ ਚਾੜਿਆ ਤਾਂ ਇਹਨੂੰ ਹੋਲਾ ਮਹੱਲਾ ਕਿਹਾ ਗਿਆ ਸਿੱਖ ਪੁਰਾਤਨ ਜਿਹੜੇ ਗੁਰੂ ਮਹਾਰਾਜ ਦੇ ਪਿਆਦੇ ਔਰ ਨਾਲ ਜੂਝਣ ਵਾਲੇ ਸਿੰਘ ਸੀ ਜਿਹੜੇ ਉਹ 40 ਸਿੰਘ ਜਿਹੜੀ ਚਮਕੌਰ ਦੀ ਗੜੀ ਚ ਸ਼ਹੀਦ ਹੋ ਗਏ ਸਾਹਿਬਜ਼ਾਦੇ ਉਹੋ ਜਿਹੇ ਸਿੰਘਾਂ ਦਾ ਹੋਲਾ ਮਹੱਲਾ ਖੇਲਣਾ ਇਹ ਉਹ ਸੀ ਵੀ ਹੋਲੀ ਛੱਡੋ ਇਹ ਰੰਗ ਰੁੰਗ ਪਾਉਣੇ ਇਹਦਾ ਕੌਮ ਨੂੰ ਕੋਈ ਫਾਇਦਾ ਨਹੀਂ ਇਸ ਵੇਲੇ ਦੁਸ਼ਮਣ ਸਿਰ ਤੇ ਹੈ ਉਹ ਪੰਜਾਬ ਦੀ ਧਰਤੀ ਨੂੰ ਤੱਪੜ ਬਣਾ ਕੇ ਹਰ ਵਾਰੀ ਲੁੱਟਦਾ ਹੋਇਆ, ਸਾਡੀਆਂ ਕੁੜੀਆਂ ਚੱਕਦਾ ਹੋਇਆ, ਮਕਾਨ ਢਾਉਂਦਾ ਹੋਇਆ, ਵਾਪਸ ਅਫਗਾਨਿਸਤਾਨ ਨੂੰ ਜਾਂਦੇ ਪਠਾਨ, ਉਨ੍ਹਾਂ ਦਾ ਮੂੰਹ ਭੰਨੋ। ਇਸ ਕਰਕੇ ਹੋਲਾ ਮਹੱਲੇ ਦੇ ਉੱਤੇ ਉਹ ਸਿੰਘ ਤਿਆਰ ਕੀਤੇ ਗਏ ਔਰ ਉਹ ਸਪਿਰਿਟ ਭਰੀ ਗਈ, ਔਰ ਜਿਹੜੀ ਕਿ ਜ਼ਿਆਦਾ ਅੰਦਰਲੇ ਰੰਗ ਨਾਲ ਰੰਗੇ ਗਏ ਸੀ ਸਿੰਘ ਔਰ ਨਾਮ ਜਪਦੇ ਸੀ। ਤੋ ਇਹ ਲਾਲ ਰੰਗ ਕਿੱਦਾਂ ਲੱਗਦਾ ਹੈ ਇਹ ਅਸੀਂ ਹੁਣ ਪ੍ਰਕਰਨ ਕੱਢੀ ਆ ਰਹੇ ਹਾਂ, ਔਰ ਇਹਦਾ ਅਸੀਂ ਇੱਕ ਚਾਬੀ ਲੱਭੀ ਹੈ ਰੰਗ ਲਾਉਣ ਦੀ ਅੰਦਰ, ਉਹ ਹੈ ਮਹੱਲੇ ਪੰਜਵਾਂ ਆਪਣਾ ਸਲੋਕ ਦਿੰਦਾ, ਰਾਰਾ ਰੰਗੋ ਯਾ ਮਨ ਆਪਣਾ ਹਰ ਹਰ ਨਾਮ ਜਪੋ ਜਪ ਰਸਨਾ, ਰੇਰੇ ਦਰਗੇ ਕਹੇ ਨਾ ਕਹੁ ਆਓ ਬੈਠ ਆਦਰ ਸ਼ੁਭ ਦਿਓ, ਵਾਹ ਮਹਿਲੀ ਤੂੰ ਪਾਵੇਂ ਬਾਸਾ ਜਨਮ ਮਰਨ ਨਾ ਹੋਏ। ਦੁਬਾਰਾ ਮਤਲਬ ਉਹ ਐਸਾ ਸਲੋਕ ਅਸੀਂ ਪਿੱਛੇ ਲੈ ਚੁੱਕੇ ਹਾਂ ਵੀ ਜੇ ਰੰਗ ਚੜ੍ਹਨਾ ਹੈ ਤੈਨੂੰ ਜੀਵ ਨਾਲ ਪਰਮੇਸ਼ਵਰ ਦਾ ਨਾਮ ਜਪਣਾ ਪੈਣਾ, ਉਹਦੇ ਨਾਲ ਰੰਗ ਚੜ੍ਹਦਾ ਹੈ। ਔਰ ਅੱਜ ਅਸੀਂ ਆਹ ਸ਼ਬਦ ਦੇ ਉੱਤੋਂ ਗਾਂ ਜਿਹੜਾ ਪਿਛਲਾ ਸੀ ਚੱਲਦਾ ਰੱਖਿਆ ਸੀ ਉਹਦੇ ਸ਼ਬਦ ਦਾ ਸੀ ਆਹ ਲਾਈਨ ਫੜ ਰਹੇ ਹਾਂ ਜੋ ਪਿੰਡਾਂ ਦੀ ਛੰਦਾਂ ਦੀ ਟਿਊਨ ਤੇ ਸੀ ਰਹੀ ਹੈ, ਲਾਲ ਰੰਗ ਤਿਸਕੋ ਲਗਾ ਲਾਲ ਰੰਗ ਤਿਸਕੋ ਲਗਾ ਇਸਕੇ ਵਜ ਪਾਗਾ ਲਾਲ ਰੰਗ ਤਿਸਕੋ ਬਾਹਰ ਹੋਲੀ ਦਾ ਰੰਗ ਦਾੜੀਆਂ ਲਵੇੜ ਲੈਣੀਆਂ ਔਰ ਕਾਰਟੂਨ ਬਣੀ ਫਿਰਨਾ ਸਿੱਖਾਂ ਦਾ ਉਸ ਵੇਲੇ ਹੋਲੀ ਦੇ ਉੱਤੇ ਸਾਰੇ ਕੱਪੜੇ ਸਭ ਕੁਛ ਹੋ ਐਸਾ ਉਹ ਲਾਲ ਰੰਗ ਨਹੀਂ ਹੈ ਬਾਹਰਲਾ ਰੰਗ ਹੈ ਇਹ ਜਿਹੜਿਆਂ ਦੇ ਭਾਗ ਚੰਗੇ ਹੈ ਉਹ ਅੰਦਰਲਾ ਰੰਗ ਲਾਉਂਦੇ ਹੈ ਤੇ ਸਾਡੀ ਸਾਰੀ ਕੌਮ ਨੂੰ ਹਿੰਦੂ ਬਣਾਇਆ ਜਾ ਰਿਹਾ ਹੈ ਸਾਰੇ ਸਿੱਖ ਵੀ ਹੋਲੀ ਖੇਡਣ ਲੱਗ ਪਏ ਹੈ ਦਸਮ ਪਾਤਸ਼ਾਹ ਤੂੰ ਪੈ ਖਾਓ ਔਰ ਦੇਖੋ ਸਾਡੀ ਹਿਸਟਰੀ ਕੀ ਹੈ ਸਾਡੀ ਜੀਨਸ ਕੀ ਹੈ ਸਾਡੇ ਗੁਰੂਆਂ ਨੇ ਸਾਡਾ ਕਰੈਕਟਰ ਕੀ ਬਣਾਇਆ ਹੈ ਭਈ ਅੰਦਰਲਾ ਰੰਗ ਚੜ੍ਹਨਾ ਹੈ ਲਾਲ ਰੰਗ ਤਿਸਕੋ ਲਗਾ ਜਿਸ ਤੇ ਵਜ ਪਾਗਾ ਲਾਲ ਰੰਗ ਤਿਸਕੋ ਜਿਸ ਤੇ ਵਜ ਪਾਗਾ ਲਾਲ ਰੰਗ ਤਿਸਕੋ ਲਗਾ ਇਹ ਰੰਗ ਕਦੋਂ ਲੱਗਦਾ ਹੈ ਬੰਦਾ ਜਪਦਾ ਜਾਂਦਾ ਹੈ ਅਸੀਂ ਬਾਣੀ ਦੀ ਸਟੇਜਾਂ ਲੱਭੀ ਆ ਰਹੇ ਹਾਂ ਵੀ ਜਪਣ ਚ ਤੈਨੂੰ ਸ਼ਾਂਤੀ ਨਹੀਂ ਆਉਣੀ ਤਪੇ ਹਿਆਓ ਜਿਹੜਾ ਬਿੱਲ ਲਾਏ ਤੇਰਾ ਹਿਰਦਾ ਤਪਣਾ ਹੈ ਤੇਰੇ ਪੰਜਵੀਂ ਵਸ ਚ ਨਹੀਂ ਆਉਣੇ ਤੈਨੂੰ ਸ਼ਾਂਤੀ ਨਹੀਂ ਆਉਣੀ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ ਬਿਲਪ ਤੂੰ ਨਾਮ ਬੋਲ ਬੋਲ ਕੇ ਵੀ ਜਪੀ ਜਾਏਗਾ ਬਿਲਪ ਕਰੇ ਚਾਤਰ ਕੀ ਨਿਆਈ ਪਰ ਤੇਰੇ ਖਾਣਾ ਉਤਰੇ ਸ਼ਾਂਤ ਨਾ ਆਵੇ ਇਹ ਕਦੋਂ ਆਉਣੀ ਹੈ ਜਦੋਂ ਅਖੀਰਲਾ ਚੌਥਾ ਪੌੜਾ ਆ ਗਿਆ ਸਹਿਜ ਦਾ ਭਾਗ ਹੋਇਆ ਗੁਰੇ ਸੰਤ ਮਲਾਇਆ ਸਤਿਗੁਰੂ ਸੰਤ ਪ੍ਰਭ ਅਵਿਨਾਸੀ ਘਰ ਵੀ ਪਾਇਆ ਉਸ ਵੇਲੇ ਤੇਰਾ ਸਭ ਕੁਛ ਸਵਰਨਾ ਇਸ ਕਰਕੇ ਮਤ ਕਾਬਰੀ ਪਰ ਤੂੰ ਨਾਮ ਜਪੀ ਜਾਈ ਇਹਦੇ ਬੜੇ ਫਾਇਦੇ ਹੈ ਲੇਕਿਨ ਜਿਹੜਾ ਰੰਗ ਚੜ੍ਹਨਾ ਹੈ ਉਹ ਜਦੋਂ ਅੰਦਰ ਸਤਿਗੁਰੂ ਪ੍ਰਗਟ ਹੋਣਾ ਹੈ ਉਹਨੂੰ ਸਾਧ ਕਿਹਾ ਹੈ ਔਰ ਉਹਦੀ ਸੰਗਤ ਦੇ ਨਾਲ ਪ੍ਰਗਟ ਹੋਣਾ ਹੈ ਉਹ ਹੈ ਸਾਧ ਸੰਗਤ ਜਿਹੜੀ ਅੰਦਰ ਹੈ ਬਾਹਰ ਸੰਗਤ ਜੀ ਦਾ ਹੈ ਉਹ ਜਿਹੜੀ ਅੰਦਰਲੀ ਸਾਧ ਸੰਗਤ ਹੈ ਇਹ ਥੰਮ ਰੂਲ ਲੱਭ ਰਹੇ ਹੈ ਬਾਣੀ ਕਿਸੇ ਥਾਂ ਵੀ ਦੋ ਚੀਜ਼ਾਂ ਨਹੀਂ ਕਹੇਗੀ ਬੰਦੇ ਨੂੰ ਜਦੋਂ ਰੰਗ ਚੜੇਗਾ ਜਦੋਂ ਉਹ ਪਾਵਰ ਹਸਤੀ ਅੰਦਰ ਮੁਬਾਰਕ ਕਦਮ ਉਹ ਸਾਡੇ ਅੰਦਰ ਚੁਣਚੁਣੇ ਅੰਦਰ ਕੋਈ ਸਾਡੇ ਚੇਂਜ ਆਊਗੀ ਨਾ ਉਹ ਸਤਿਗੁਰੂ ਆਉਣਾ ਸ਼ੁਰੂ ਹੋ ਜਾਣਾ ਉਹਦੀ ਜਿਉਂ ਜਿਉਂ ਸੰਗਤ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ ਜਿਉਂ ਜਿਉਂ ਉਹ ਵਧਾਈਏ ਤਿਉਂ ਤੂੰ ਹਰ ਸਿਉਂ ਰੰਗ ਰੰਗ ਚੜਦਾ ਜਾਣਾ ਹੈ ਲੇਕਿਨ ਜਦੋਂ ਉਹ ਪਾਵਰ ਅੰਦਰ ਆਉਣੀ ਸ਼ੁਰੂ ਹੋ ਗਈ ਤੇਰੇ ਅੰਦਰ ਚੇਂਜਸ ਤੈਨੂੰ ਆਪੇ ਮਹਿਸੂਸ ਹੋਣਾ ਵੀ ਆਹ ਮੈਨੂੰ ਕੀ ਅੰਦਰ ਹੁੰਦਾ ਜਾਂਦਾ ਉਹਦੇ ਮੁਬਾਰਕ ਕਦਮ ਆ ਰਹੇ ਉਹ ਆ ਰਿਹਾ ਹੈ ਉਹਦੀ ਕੋਈ ਸ਼ਕਲ ਨਹੀਂ ਹੈ ਉਹ ਕੀ ਹੈ ਸਵਾਦ ਹੀ ਸਵਾਦ ਹੈ ਖੁਸ਼ਬੋ ਹੀ ਖੁਸ਼ਬੋ ਹੈ ਨਾਦ ਹੀ ਨਾਦ ਹੈ ਉਹ ਐਡੀ ਚੀਜ਼ ਹੈ ਜਿਹੜਾ ਬੰਦਾ ਬਿਆਨ ਨਹੀਂ ਕਰ ਸਕਦਾ ਮਸਤੀ ਹੀ ਮਸਤੀ ਹੈ ਉਹ ਐਡੀ ਪਾਵਰ ਹੈ ਜਦੋਂ ਕਿ ਉਹਦੇ ਲਾਗੇ ਫਿਰ ਪੰਜ ਨਹੀਂ ਆ ਸਕਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹ ਹੈ ਸਾਧ ਸੰਗਤ ਅੰਦਰਲੇ ਬੰਨੇ ਬਾਹਰਲੇ ਬੰਨੇ ਸੰਗਤ ਹੈ ਕਬ ਹੂੰ ਸਾਧ ਸੰਗਤ ਇਹ ਪਾਵੈ ਉਸ ਸਥਾਨ ਤੇ ਬਾਹਰ ਨਾ ਆਵੈ ਉਸ ਸਥਾਨ ਕਾ ਨਹੀਂ ਬਿਨਾਸ ਅੰਤਰੇ ਹੋਏ ਗਿਆਨ ਪ੍ਰਕਾਸ਼ ਜਿਉਂ ਜਲ ਮੇ ਜਲ ਆਏ ਖਟਾਨਾ ਤਿਉਂ ਜੋਤੀ ਸੰਜੋਰ ਸਮਾਨਾ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਾਧ ਕੁਰਬਾਨ ਉਹ ਐਸੀ ਸਪਿਰਚੁਅਲ ਹਾਲਤ ਹੈ ਅੰਦਰ ਚੜ ਜਾਂਦਾ ਜਿਸ ਵੇਲੇ ਮਾਨ ਉਥੋਂ ਵਾਪਸ ਆਉਂਦਾ ਹੀ ਨਹੀਂ ਹੈ ਵਾਪਸ ਉਹ ਸਹਿ ਸਮਾਨਾ ਭੀਤਰੇ ਛੋਡਿਆ ਨਾ ਜਾਏ ਉਹ ਵਾਪਸ ਆਉਂਦਾ ਹੀ ਨਹੀਂ ਕਹਿੰਦਾ ਮੈਂ ਨਹੀਂ ਆਉਣਾ ਹੁਣ ਮੈਂ ਬਾਹਰ ਖੇ ਖਾਣੀ ਮੇਰੇ ਅੰਦਰ ਹੀ ਸਭ ਕੁਛ ਹੈ ਇਸ ਕਰਕੇ ਉਹ ਜਿਹੜੀ ਸਾਧ ਸੰਗਤ ਦੀ ਸਟੇਜ ਹੈ ਇਹ ਬੜੀਆਂ ਜਿਉਂ ਜਿਉਂ ਇਹ ਵਧੇਗੀ ਤਿਉਂ ਤੇ ਬੰਦੇ ਨੂੰ ਹੋਰ ਸਵਾਹ ਹੋਰ ਚੀਜ਼ਾਂ ਆਉਣਗੀਆਂ ਲੇਕਿਨ ਪਹਿਲਾਂ ਇਹ ਥੋੜੀ ਜਿਹੀ ਆਏਗੀ ਜਿਹੜੀ ਜਰੇ ਨਹੀਂ ਜਾਏਗੀ ਪਰ ਉਹ ਆਪ ਹੀ ਜਰਾਉਂਦਾ ਹੌਲੀ ਹੌਲੀ ਪਰ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਆ ਬਾਹਰਲੇ ਠੱਗਾਂ ਸਾਧੂਆਂ ਦਾ ਸੰਗ ਨਾ ਹੋਵੇ ਸਾਧੂ ਸੰਗ ਅੰਦਰ ਸਤਿਗੁਰ ਦਾ ਸੰਗ ਉਹ ਜਿਹੜੇ ਸਤਿਗੁਰ ਦੇ ਸੰਗ ਦੇ ਆਸਰੇ ਫਿਰ ਜੋ ਜੋ ਵੱਧਦਾ ਹੈ ਇਹ ਰੱਬ ਨਾਲ ਰੰਗ ਲਾਉਂਦਾ ਇਹ ਮਹੱਲਾ ਪੰਜਵਾਂ ਲਿਖ ਰਿਹਾ ਔਰ ਇਹ ਸਾਧ ਸੰਗਤ ਦੀ ਬਾਬਤ ਉਹ ਬਾਬੇ ਬੁੱਢੇ ਦੀ ਸੰਗਤ ਨਹੀਂ ਦੱਸ ਰਿਹਾ ਕੋਈ ਫਿਕੋ ਦਾ ਉੱਥੇ ਨਾਮੋ ਨਿਸ਼ਾਨ ਨਹੀਂ ਹੈ ਬਾਣੀ ਚ ਜਿਹੜਾ ਜਾਲੀ ਕਰੈਕਟਰ ਸਾਡੇ ਸਿਰ ਮਾੜੇ ਹੈ ਬਾਬਾ ਬੁੱਢਾ ਇਸ ਕਰਕੇ ਹਰ ਗੁਰੂ ਉਸ ਸਾਧ ਸਤਿਗੁਰੂ ਜਿਹਦੀ ਦੇਹ ਨਹੀਂ ਹੈ ਅੰਦਰ ਸਾਡੇ ਆਉਂਦਾ ਉਹਦੇ ਆਸਰੇ ਪ੍ਰਭ ਦਾ ਰੰਗ ਲੱਗਦਾ ਹੈ ਅਸੀਂ ਪੰਨਾ 966 966 ਪੰਨੇ ਤੇ ਪੌੜੀ ਚੱਕਣ ਲੱਗੇ ਹਾਂ ਮਹੱਲੇ ਪੰਜਵੇਂ ਦੀ ਔਰ ਉਹ ਕਾਹਦੇ ਨਾਲ ਰੰਗ ਦੀਆਂ ਸਾਨੂੰ ਚਾਬੀਆਂ ਮਿਲ ਰਹੀਆਂ ਰੰਗ ਦੇ ਸਾਨੂੰ ਬਰਸ਼ ਮਿਲ ਰਹੇ ਨੇ ਵੀ ਕਿਹੜਾ ਬਰਸ਼ ਮਾਰੋ ਕਿਹੜੇ ਰੰਗ ਦਾ ਤੇ ਕਿਹੜਾ ਰੰਗ ਚੜਨਾ ਅੰਦਰ ਸੂਕਸ਼ਮ ਕਾਇਆ ਨੇ ਹੁਣ ਮਹਾਰਾਜ ਕਹਿੰਦੇ ਆ ਉਹ ਸਾਧ ਸੰਗਤ ਆਸਰ ਹੈ ਪ੍ਰਭ ਸਿਉ ਰੰਗ ਲਾਏ ਜਿੰਤ ਕਰੋ ਸਾਧ ਸੰਗਤ ਅੰਦਰ ਆਉਂਦੀ ਨਹੀਂ ਹੈ ਤੈਨੂੰ ਰੰਗ ਨਾ ਚੜਨਾ ਹੈ ਨਾ ਤੈਨੂੰ ਇਹ ਚੀਜ਼ਾਂ ਦਾ ਪਤਾ ਲੱਗਣਾ ਔਰ ਇਹੋ ਰੂਲ ਸਾਰੀ ਬਾਣੀ ਚ ਵਰਤੂਗਾ ਵੀ ਸਤਿਗੁਰੂ ਆਣ ਕੇ ਰੰਗ ਚਾੜੇਗਾ ਗੁਰ ਮਿਲਿਆ ਰੰਗ ਚੜਾਏ ਇਸ ਕਰਕੇ ਹਮ ਨੀਚ ਮੈਲੇ ਅਤ ਅਭਿਮਾਨੀ ਗੁਰੇ ਪਾਰਸ ਮਿਲਿਆ ਪਾਰਸ ਹੋਏ ਗੁਰ ਮਿਲਿਆ ਰੰਗ ਚੜਾਏ ਅਸੀਂ ਅਨੇਕ ਸ਼ਬਦ ਦਿੱਲੀ ਤੋਂ ਸ਼ੁਰੂ ਕਰਕੇ ਲਈ ਆ ਰਹੇ ਹਾਂ ਹੁਣ ਅੱਜ ਅਸੀਂ ਇਹ ਰੰਗ ਕਿਹੜੀ ਸਟੇਜ ਤੇ ਚੜਦਾ ਔਰ ਇਹਨੂੰ ਚੜਾਉਣ ਵਾਲਾ ਕੌਣ ਹੈ ਲਲਾਰੀ ਕੌਣ ਹੈ ਇਸ ਰੰਗ ਦਾ ਰੰਗਣ ਵਾਲਾ ਕੌਣ ਹੈ ਉਹ ਹੈ ਸਤਿਗੁਰੂ ਦੀ ਉਹਦੀ ਸੰਗਤ ਜਿਹੜੀ ਕਰਮਖੰਡ ਦੀ ਖੇਡ ਹੈ ਉਥੋਂ ਮਹਾਰਾਜ ਅਸੀਂ ਉਹ ਪੌੜੀ ਦੀ ਲਾਈਨ ਹਾਈਲਾਈਟ ਕੀਤੀ ਹੈ ਅਸੀਂ ਪਹਿਲਾਂ ਉਹ ਗਾਵਾਂਗੇ ਕਿ ਉਹਦੇ ਆਸਰੇ ਦੇ ਨਾਲ ਰੱਬ ਦੇ ਨਾਲ ਰੰਗ ਲੱਗਦਾ ਹੈ ਸਾਧ ਸੰਗਤੇ ਕੈ ਆਸਰੈ ਸਾਧ ਸੰਗਤੇ ਕੈ ਆਸਰੈ ਵਾ ਸਾਧ ਸੰਗਤੈ ਕੈ ਆਸਰੈ ਪ੍ਰਭ ਸਿਉ ਰੰਗ ਲਾਏ ਸਾਧ ਸੰਗਤ ਕੈ ਆਸਰੈ ਪ੍ਰਭ ਸਿਉ ਰੰਗ ਲਾਏ ਸਾਧ ਸੰਗਤ ਕੈ ਆਸਰੈ ਪ੍ਰਭ ਸਿਉ ਰੰਗ ਲਾਏ ਸਾਧ ਸੰਗਤ ਕੈ ਆਸਰੈ ਪ੍ਰਭ ਸਿਉ ਰੰਗ ਲਾਏ ਪ੍ਰਭ ਸਿਉ ਰੰਗ ਲਾਏ ਪ੍ਰਭ ਸਿਉ ਰੰਗ ਲਾਏ ਸਾਧ ਸੰਗਤ ਕੈ ਆਸਰੈ ਪ੍ਰਭ ਸਿਉ ਰੰਗ ਲਾਏ ਸਾਧ ਸੰਗਤ ਕੈ ਆਸਰੈ ਪ੍ਰਭ ਸਿਉ ਰੰਗ ਲਾਏ
ਇਸ ਬਿਜਲੀ ਜੀ ਪੌੜੀ ਦਾ ਇੱਕ ਡੰਡਾ ਲਿਆ ਹੈ ਪੌੜੀ ਹੁੰਦੀ ਹੈ ਡੰਡੇ ਲੱਗੇ ਹੁੰਦੇ ਇਹ ਕੋਈ ਬਿਜਲਾ ਡੰਡਾ ਪਹਿਲਾ ਡੰਡਾ ਅਸੀਂ ਫੜੀਏ ਵੀ ਪਹਿਲਾ ਕੰਮ ਕੀ ਕਰੀਏ ਜੇ ਰੰਗ ਅੰਦਰ ਜਾ ਕੇ ਚੜਨਾ ਹੈ ਸਤਿਗੁਰੂ ਦਾ ਸੰਗਤ ਹੋਣੀ ਪਹਿਲਾ ਪੌਡਾ ਕੀ ਹੈ ਪਹਿਲਾਂ ਤੈਨੂੰ ਹਾਰਡ ਲੇਬਰ ਕਰਨੀ ਪੈਣੀ ਹੈ ਤੈਨੂੰ ਤਪ ਕਰਨਾ ਪੈਣਾ ਹਾਰਡ ਲੇਬਰ ਨਾਮ ਜਪਣ ਦੀ ਕਿਉਂਕਿ ਜਪ ਦੇ ਪੱਪੇ ਨੂੰ ਔਂਕਰ ਜਿੱਥੋਂ ਸ਼ਬਦ ਸ਼ੁਰੂ ਹੁੰਦਾ ਤਪ ਦੇ ਪੱਪੇ ਨੂੰ ਔਂਕਰ ਔਰ ਤੈਨੂੰ ਸੰਜਮ ਵੀ ਅੰਦਰਲਾ ਕਰਨਾ ਪੈਣਾ ਬਾਹਰਲਾ ਮਰਿਆਦਾ ਵਾਲਾ ਨੇ ਜਪ ਤਪ ਸੰਜਮ ਨੂੰ ਔਂਕੜ ਦੇ ਕੇ ਮਹਾਰਾਜ ਇਹ ਰਿਕਮੈਂਡ ਕਰ ਰਹੇ ਇੱਕ ਥਾਂ ਰਿਜੈਕਟ ਕਰ ਰਹੇ ਨੇ ਗੁਰੂ ਨਾਨਕ ਵੀ ਜਪ ਤਪ ਸੰਜਮ ਕਰਮ ਨਾ ਜਾਣਾ ਨਾਮ ਜਪੀ ਉੱਥੇ ਔਂਕੜ ਹੈ ਨੀ ਉਹਨਾਂ ਨੂੰ ਜਪ ਤਪ ਸੰਜਮ ਇੱਥੇ ਔਂਕੜ ਹੈ ਜਿੱਥੇ ਔਂਕੜ ਆ ਜਾਏ ਇਹ ਰਿਕਮੈਂਡਡ ਹੈ ਜਪ ਤਪ ਇਹ ਹੈ ਹਾਰਡ ਲੇਬਰ ਨਾਮ ਜਪਣ ਤੇ ਕਰਨੀ ਬਾਕੀ ਇਹ ਨੀ ਵੀ ਪਾਣੀਆਂ ਚ ਖੜੋ ਕੇ ਬਾਰਿਸ਼ ਸਮਾਧੀਆਂ ਉਹ ਤਪ ਉਹ ਹੈ ਸਾਡਾ ਜਪ ਤਪ ਸੰਜਮ ਜਿਹੜੀ ਮਰਿਆਦਾ ਨਹਾਉਣਾ ਧੋਣਾ ਸਾਡਾ ਕੀ ਹੈ ਅੰਦਰਲਾ ਹੈ ਦਇਆ ਕਰਨੀ ਔਰ ਧਰਮ ਇਹ ਕਹਿੰਦਾ ਜਿਹਨੂੰ ਤੂੰ ਦੇ ਉਹ ਫਿਰ ਉਹ ਪਾਏਗਾ ਇਸ ਕਰਕੇ ਜਿਹੜੀਆਂ ਆ ਗੁਣ ਦੱਸ ਰਹੇ ਨੇ ਮਹਾਰਾਜ ਵੀ ਪਹਿਲਾਂ ਦੇਣ ਗੁਣ ਕੀਤੇ
भगते ना होई पहला आ पौड़ी दा डंडा फड़ ते अपने औगण छड ते इन्हां गुणां दा तो महाराज इत्थों शुरू कर देने जप तप संयम दया तारम हुण सिक्खी च ते दया दा निशान नहीं अपने अतवादियां ने जिस वेले होया अपने कि जुलम हो इन्हें दया दया सीखनी है क्रिश्चियनिटी को सीख मर्सी हॉस्पिटल किन्नी दया उस काम साडा पहले प्यारे का ना दया से हो और एडा बाणी च तौल धर्म दया का पूत धर्म है ही दया का पुत इस करके मर्सी दया करनी साडे धर्म च इन्नी लिखी है और उन्ना ही सिख निर्दयी है इस वेले इस करके गुण ग्रहण करना और जप हार्ड लेबर नाम जपण ते करनी कहिंदा जे किते ओ परमात्मा दे ते एहो जे औगण छड के बुरे एहो जा जप तप फिर संजम ओ पाउंदा है और जदों ये जप तप करदा है फिर ओदियां अंदरलियां पंजे आगां बुझ जांदियां सब तू पौड़ी अगला डंडा की चढ़ना भी अगां बुझ जानियां पंजे काम क्रोध दियां और तृष्णा नामो निशान नहीं रहना और अंदर पहली झलक वजनी अंतरजामी दी और पहली झलक साध संगत का आसरा और पहली झलक अंदर वजनी पर पहले जे तू पहला डंडा फड़ेगा जप तप संयम दया तारम जप तप संयम दया तारम जप तप संयम जिस देह सो पाए अपने जोर ना नहीं तू पा सकता ओदी झोली च पै जा जद कृपा करेगा तेरे ते मेहर हो जाएगी जप तप संयम दया तारम
जप संयम दया तारम
जिस देह सो पाए जिस देह सो पाए जिस बुझाए अग्नि आपे जिस बुझाए अग्नि आपे तो नाम प्यारे जपण दी जपण तो बाद ध्यान दी अवस्था चली गई जदों आ जप कप कीता और पंजे वस आ गए और अग्गां बुझ गईयां ध्यान लग गया अंदर तां ध्याना लिखिया जिस जिस बुझाए अग्नि आ जिस बुझाए अग्नि इन्हें जिहड़ियां पंजां दियां पंज अग्गां नूं कट्ठा करके एक अग्ग दा नां महाराज इस ज्ञान च दे रहे हो तृष्णा तृष्णा दी अग्ग मतलब इन्हां पंजां दी अग्ग नूं कट्ठा करके जे इक लफ्ज़ देना होया भी तृष्णा दी तृष्णा बुझ जांदी है अंदरों किसी चीज की इन्हों की लोड़ नहीं उन्होंने पैदी अभ्यासी नी मेहर ना की हुंदा जिस बुझाए अग्ने आपे जिस बुझाए अग्ने आपे सो नाम फार्मूले मिल रहे जपण तू बाद त्याना कदू होना पहला तेन मेहनत करनी पैनी जप तप संयम दया जिस जिस बुझाए अग्नि आपे सो नाम से जदू त्यौन की अवस्था आई फिर पहली झलक वजनी अंतरजामी है जाम कहिंदे हैडक्वार्टर नूं रब दा हैडक्वार्टर बाहर नहीं है वो अंतर है उहदा साडे अंदर ही हैडक्वार्टर है फिर कहिंदा अंतरजामी आगम पुरख अंतरजामी आगम एक दृष्टि देखा ओ पहली चुनकनी आई पहला चिलकारा बजे अंदर ओ लोट पोट हो पिया ओ ऐसी अंदर उछाला वरत गई कहना मेनू आ की हो गया ओ की सी अंतरजामी आगम पुरख सेवक को निकटी हुए दिखावे अपने सेवक की आपे राखे आपे नाम जपावे जहां जहां कीर्त सेवक की तहां तहां उठतावे और सेवक को निकटी हुए दिखाए ओ झलकता मारदा है
ਵੀ ਅਭਿਆਸੀ ਡੋਲ ਨਾ ਜਾਏ। ਕਹਿੰਦਾ ਤਕੜਾ ਹੋ, ਮੈਂ ਹੈਗਾ ਤੇਰੇ ਨਾਲ, ਹੈ ਫਿਕਰ ਨਾ ਕਰ।
ਅੰਤਰ ਜਾਮੀ ਅਗਾਮ ਪੁਰ, ਅੰਤਰ ਜਾਮੀ ਅਗਾਮ ਪੁਰ, ਇੱਕ ਦ੍ਰਿਸ਼ਟੀ ਦਿਖਾਏ, ਇੱਕ ਦ੍ਰਿਸ਼ਟੀ ਦਿਖਾਏ।
ਇਸ ਝਲਕ ਨੂੰ ਸਾਰਾ ਅਭਿਆਸੀ ਲੋਚਦਾ ਹੈ ਕਦੀ ਪਿਤੇ। ਜਿਸ ਅਭਿਆਸੀ ਤੇ ਝਲਕ ਵੱਜ ਹੈ ਉਹ ਸਦਾ ਲਈ ਬੁੱਕ ਹੋ ਜਾਂਦਾ ਰੱਬ ਦੇ ਉਰੇ ਨਾ ਦੁਨੀਆ। ਇਸ ਕਰਕੇ ਇਹਦੀ ਝਲਕ ਵੱਜਣੀ ਹੈ। ਇਹ ਅੰਦਰ ਐਸੀ ਚੀਜ਼ ਵਰਤਦੀ ਹੈ, ਉਹ ਆਪ ਕਰਦਾ ਹੈ, ਆਪਣਾ ਪਰੂਫ ਦਿੰਦਾ ਹੈ, ਲੇਕਿਨ ਸਦਾ ਨਹੀਂ ਰਹਿੰਦੀ। ਇੱਕ ਵਾਰ ਦੀ ਝਲਕ ਵੱਜੀ, ਪੰਜਾਹ ਸਾਲ ਨਿਕਲ ਜਾਂਦੇ, ਮੁੜ ਕੇ ਉਹ ਚੀਜ਼ ਨਹੀਂ ਆਉਂਦੀ ਵਾਪਸ, ਕਿਉਂਕਿ ਸੰਗਤ ਇੰਨੀ ਨਹੀਂ, ਇੰਨੀ ਨਾਮ ਦੀ ਕਮਾਈ ਨਹੀਂ, ਇੰਨਾ ਜਪ ਤਪ ਨਹੀਂ, ਬੰਦਾ ਮਾਇਆ ਚ ਪੈ ਜਾਂਦਾ, ਹੋਰ ਥਾਂ ਢਿੱਲਾ ਹੋ ਜਾਂਦਾ। ਇਸ ਕਰਕੇ ਲੇਕਿਨ ਝਲਕ ਜ਼ਰੂਰ ਮਾਰੇਗਾ। ਜਿਹਨੂੰ ਇੱਕ ਵਾਰੀ ਝਲਕ ਵੱਜ ਗਈ, ਸਮਝ ਲਓ ਉਹਨੂੰ ਬਾਣੀ ਚ ਲਿਖਿਆ ਉਹਨੂੰ ਜਾਮਨੀ ਹੱਥ ਪਾਉਣਗੇ ਮਰਨ ਵੇਲੇ। ਜਿਹਨੂੰ ਇੱਕ ਝਲਕ ਵੀ ਵੱਜ ਗਈ, ਬਾਣੀ ਚ ਗੁਰੂ ਤੇਗ ਬਹਾਦਰ ਸਾਹਿਬ ਨੇ ਲਿਖਿਆ। ਇਸ ਕਰਕੇ ਜਿਹਨੂੰ ਅੰਦਰ ਥੋੜੀ ਜਿਹੀ ਦਸ਼ਾ ਆ ਗਈ, ਉਹਦੀ ਕਿੰਨੀ ਵੱਡੀ ਪ੍ਰਾਪਤੀ ਹੈ, ਪਰ ਉਹ ਫੇਰ ਮੁੜ ਕੇ ਉਹਦੀ ਸਾਰ ਲਏਗਾ। ਕੁਛ ਉਹਦੇ ਪਿਛਲੇ ਕਰਮ ਦੇਖ ਰਿਹਾ ਵੀ ਕਿੰਨੇ ਕੁ ਸਾਰੇ ਖਰੇ, ਅਗਲੇ ਜਨਮ ਚ ਨਹੀਂ ਕਰਨਾ ਜਾਂ ਕਿਸ ਚ ਹਿੱਸੇ ਚ ਕੱਟਣਾ, ਇਹ ਉਹਦੀ ਖੇਡ ਹੈ। ਇਸ ਕਰਕੇ ਜਿਹੜੀ ਝਲਕਾਂ ਵੱਜਣੀਆਂ ਹੈ ਆ ਅੱਗੇ ਆ ਗਿਆ, ਪਰ ਵੱਜਣਗੇ ਉਦੋਂ ਜਦੋਂ ਤੂੰ ਇੰਨੀ ਮਿਹਨਤ ਕਰੇਗਾ। ਜਪ ਤਪ
ਦਇਆ ਧਰਮ, ਜਪ ਤਪ ਸੰਜਮ ਦਇਆ, ਜਿਸ ਦੇਹ ਸੁਪਾਏ।
ਇਹੋ ਜਿਹੇ ਸ਼ਬਦ ਅਭਿਆਸੀ ਨੂੰ ਜ਼ੁਬਾਨੀ ਯਾਦ ਕਰਨੇ ਚਾਹੀਦੇ ਹੈ, ਉਹਨੂੰ ਅਭਿਆਸ ਕੰਮ ਆਉਣਗੇ। ਥਾਂ ਥਾਂ ਜਿਸ ਵੇਲੇ ਆਪਣੀ ਇਸ ਕਾਲਣਾ ਚ ਪਏਗਾ, ਆ ਸ਼ਬਦ ਮੋਹਰੀ ਜ਼ਮਾਨੀ ਯਾਦ ਹੋਏ, ਭਾਈ ਹਲੀ ਤਾਂ ਮੈਂ ਇਸਦੇ ਲੈ ਕੇ ਨੀ, ਹਜੇ ਮੈਂ ਆਹ ਵੀ ਕਰਾਂ, ਇਸ ਤਰ੍ਹਾਂ ਗਾ ਹੋਣਾ। ਉਹਨੂੰ ਗੋਲਦਾ ਤੇ ਪਤਾ ਹੋਵੇ ਰਾਸਤੇ ਦਾ, ਅੰਨਾ ਨਾ ਹੋਵੇ ਗਿਆਨ ਵੱਲੋਂ। ਇਸ ਕਰਕੇ ਇਸ ਗਿਆਨ ਦੀ ਜ਼ਰੂਰਤ ਹੈ। ਅਭਿਆਸ ਕਰਦੇ ਨੇ ਕਈ, ਕਹਿੰਦੇ ਜੀ ਗਿਆਨ ਦੀ ਕੀ ਲੋੜ ਹੈ, ਜੇ ਗਿਆਨ ਦੀ ਲੋੜ ਨਹੀਂ ਤੇ ਇੰਨਾ ਲਿਖਿਆ ਕਿਉਂ। ਇਹਦੀ ਲੋੜ ਹੈ ਗਿਆਨ ਕਾ ਵੱਧਾ ਮਨ ਰਹੇ। ਗੁਰੂਆਂ ਨੇ ਇੰਨਾ ਗਿਆਨ ਲਿਖਦੇ ਹੋਏ, ਗੁਰੂ ਅਰਜਨ ਪਾਤਸ਼ਾਹ ਐਡਿਟ ਕਰਦੇ ਹੋਏ, ਇੰਨੀ ਮਿਹਨਤ ਕਰਦੇ ਹੋ ਤਾਂ ਵੀ ਰੱਬ ਨਾਲ ਜੁੜੇ ਤਾਂ ਇਸ ਗਿਆਨ ਦੀ ਲੋੜ। ਐਡੀ ਵੱਡੀ ਚੀਜ਼ ਹੈ ਸਾਡੇ ਸਿੱਖਾਂ ਕੋਲ, ਸਿੱਖੀ ਦੁਨੀਆਂ ਇਹਦੇ ਮਗਰ ਆਏਗੀ। ਵੀ ਜੇ ਕਿਸੇ ਨੂੰ ਰੱਬ ਨੂੰ ਪਾਉਣਾ ਜਾਣਾ, ਬਾਕੀ ਸਭ ਫੋਕਰ ਕਿਤੇ ਨਹੀਂ। ਆਹ ਸ਼ਬਦ ਦੇਖੋ, ਉਹ ਚ ਜੋ ਰਾਸਤਾ ਦੱਸਿਆ ਪੌੜੀ ਹੈ, ਹੁਣ ਡੰਡਾ ਡੰਡਾ ਫੜ ਕੇ ਪੌੜੀ ਚੜਨ ਲੱਗੇ ਹੈ।
ਜਪ ਤਪ ਸੰਜਮ ਦਇਆ ਧਰਮ, ਜਿਸ ਦੇਹ ਸੁਪਾਏ, ਜਿਸ ਦੇਹ ਸੁਪਾਏ, ਜਿਸ ਬੁਝਾਏ ਅਗਨੇ ਆਪੇ, ਤੋ ਨਾਮ ਧਿਆਏ, ਜਿਸ ਬੁਝਾਏ ਅਗਨੇ ਆਪੇ, ਤੋ ਨਾਮ ਧਿਆਏ, ਅੰਤਰ ਜਾਮੀ ਅਗੰਮ ਪੁਰਖ, ਅਗੰਮ ਪੁਰਖ, ਇੱਕ ਦ੍ਰਿਸ਼ਟੀ ਦਿਖਾਏ, ਇੱਕ ਦ੍ਰਿਸ਼ਟੀ ਦਿਖਾਏ।
ਉਹ ਕੀ ਚਮਤਕਾਰ ਕੀ ਹੋਇਆ, ਸਾਧ ਸੰਗਤ ਕੈ ਆਸ,
ਪ੍ਰਭ ਸਿਉ ਰੰਗ ਲਾਏ, ਸਾਧ ਸੰਗਤ ਕੈ ਆਸ ਰਹਿ, ਪ੍ਰਭ ਸਿਉ ਰੰਗ ਲਾਏ, ਪ੍ਰਭ ਸਿਉ ਰੰਗ ਲਾਏ।
ਆਵੇ ਸਤਿਗੁਰੂ ਵਿਚੋਲਾ, ਆਪਣਾ ਆਪਣਾ ਨੀ ਕਹਿੰਦਾ ਵੀ ਮੈਂ ਮੇਰਾ ਰੰਗ ਚੜੇਗਾ ਤੁਹਾਡੇ ਤੇ,
ਪ੍ਰਭ ਸਿਉ ਰੰਗ ਲਾਏ, ਪ੍ਰਭ ਸਿਉ ਰੰਗ ਲਾਏ।
ਔਰ ਅੰਦਰਲੀ ਸਾਧ ਸੰਗਤੇ, ਸਾਧ ਸੰਗਤੇ ਕਹਿ ਆਸ,
ਪ੍ਰਭ ਸਿਉ ਰੰਗ ਲਾਏ, ਸਾਧ ਸੰਗਤੇ ਕਹਿ ਆਸ ਰਹਿ, ਪ੍ਰਭ ਸਿਉ ਰੰਗ ਲਾਏ।
ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਔਰ ਉਹਦੇ ਸਿੱਖ ਗਾਂ ਹੋਲੇ ਮਹੱਲੇ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ ਚ ਅਨੰਦਪੁਰ ਸਾਹਿਬ ਇਹੋ ਜਿਹੇ ਰੰਗ ਚਰੰਗੇ ਸੀ।
ਸਾਧ ਸੰਗਤੇ ਕਹਿ ਆਸ, ਪ੍ਰਭ ਸਿਉ ਰੰਗ ਲਾਏ,
ਮਾਰੇ ਔਗਣ ਕੱਟ ਕੇ।
ਸਤਿਗੁਰੂ ਅੰਦਰ ਆ ਗਿਆ, ਕੀ ਹੋਇਆ?
ਔਗਣ ਵਿਕਣਾ ਗੁਣ ਰਾਣਾ ਬਲਰਾਮੀਆ ਸਤਿਗੁਰ
ਪਾਵਰ ਅੰਦਰ ਆਉਣੀ ਹੈ, ਉਹਨੇ ਤੇਰੇ ਔਗਣ ਸੇਲ ਤੇ ਲਾ ਦੇਣੀ,
ਉਹਦੇ ਫਟਾ ਲਾ ਦੇਣਾ ਪਿਆ, ਉਹਨੇ ਤੇਰੇ ਔਗਣ ਸੇਲ ਤੇ ਲਾਤੇ। ਲੈ ਲਓ ਜਿੰਨੇ ਲਿਜਾਣੇ, ਕਈ ਔਗਣਾਂ ਦੀ ਸਾਂਝ ਕਰਦੇ ਆ, ਸਾਂਝ ਕਰ ਰਹੇ ਆ ਗੁਣਾਂ ਦੀ। ਇਸ ਕਰਕੇ ਉਹਦੇ ਸਤਿਗੁਰ ਕੀ ਕਰਦਾ, ਐਸਾ ਤਮਾਸ਼ਾ ਕਰਦਾ, ਉਹਦੇ ਆਉਂਦੇ ਪਹਿਲਾਂ ਕਿਸੇ ਨਾਲ ਮਾਲ ਕੱਢਣਾ ਹੋਵੇ ਪੁਰਾਣਾ, ਤੇ ਉਹ ਸਾਰਾ ਉਹਦੀ ਸੇਲ ਲਾ ਦਿੰਦਾ, ਉਹਦਾ ਮੁੱਲ ਘਟਾ ਦਿੰਦਾ, ਹਾਲਾਂਕਿ ਸਾਰੀ ਲਿਫਾਫਾਬਾਜ਼ੀ ਹੁੰਦੀ ਹੈ। ਉਹ ਸੇਲ ਤੇ ਸਤਿਗੁਰੂ ਆਣ ਕੇ ਨਾ ਅਭਿਆਸੀ ਦੇ ਅਗਨ ਸੇਲ ਤੇ ਲਾ ਦਿੰਦੇ, ਇਹਦਾ ਮਤਲਬ ਕਰ ਦਿੰਦਾ ਤੇ ਗੁਣ ਉਹਨਾਂ ਕੋਲ ਬਖਸ਼ ਦਿੰਦਾ। ਇਸ ਕਰਕੇ ਉਹ ਜਿਹੜੇ ਔਗਣ ਹੈ ਨਾ, ਉਹ ਅੱਗੇ ਲਿਖੇ ਔਗਣ ਕੱਟੇ ਮੁੱਖ ਉਜਲਾ, ਔਗਣ ਕੀ ਹੈ? ਔਗਣ ਇਹ ਨਹੀਂ ਹੈ ਸਾਡੀ ਮਾਂ ਅਸੀਂ ਮੰਜੇ ਤੇ ਬੈਠ ਕੇ ਨਾ ਪੈਰ ਹਿਲਾਉਣੇ ਐ ਕਰਕੇ ਤੇ ਸਾਨੂੰ ਬੰਦ ਕਰ ਦੇਣਾ ਮਾਨ ਆਵੇ, ਇਹ ਔਗਣ ਹੁੰਦਾ, ਪੈਰ ਵੀ ਏਦਾਂ ਹਿਲਾਈਦੇ ਮੰਜੇ ਤੇ ਬੈਠੇ, ਇਹੋ ਜਿਹੇ ਔਗਣ ਨਹੀਂ ਹੈ। ਇਹ ਔਗਣ ਹੈ ਹੀ ਹੈ ਨਾਮ ਜਪਣ ਤੋਂ ਬਗੈਰ ਸਾਰੇ ਕਰਮ ਕਾਂਡ ਔਗਣ ਹੀ ਹੈ। ਔਗਣ ਕੱਟੇ ਮੁੱਖ ਔਰ ਕਾਹਦੇ ਨੇ ਤਰਾਏਗਾ,
ਹਰ ਨਾਮੇ ਤਰਾਏ ਹਰ ਨਾਮੇ ਤਰਾ, ਫਿਰ ਔਗਣ ਕੱਟੇ ਮੁੱਖ ਉਜਲਾ, ਇਹ ਔਗਣ ਕੱਟੇ ਮੁੱਖ ਉਜਲਾ।
ਇੱਥੇ ਬੜਾ ਹੁਣ ਜਿਹਦੇ ਜਿਹੜਾ ਅਭਿਆਸੀ ਹੈ ਉਹਦੇ ਗੱਲ ਤੇ ਦੇਖਣ ਨੂੰ ਜੀ ਨਹੀਂ ਕਰਦਾ, ਮਾਤਾ ਦੇ ਦਾਗ ਪਏ ਆ ਉਹਦੇ ਮੂੰਹ ਦੇ ਉੱਤੇ, ਜਦੋਂ ਰੇਤ ਚ ਛਿੱਟਾਂ ਪਈਆਂ ਹੁੰਦੀਆਂ, ਬਾਦਸ਼ਾਹ ਕਹਿੰਦਾ ਉਹਦੇ ਤੇ ਰੰਗ ਵੀ ਨਹੀਂ ਸੋਹਣਾ, ਉਹ ਗਰੀਬੀ ਹੈ, ਕੱਪੜੇ ਵੀ ਪਾਟੇ ਪਾਏ, ਨਾ ਕੋਈ ਪੁੱਛਦਾ ਨਾ ਸਾਰਾ, ਉਹਦਾ ਮੁੱਖ ਉਜਲਾ ਕਿੱਥੇ? ਅਗਲੀ ਦਰਗਾਹ ਚ ਸੂਖਸ਼ਮ ਸਰੀਰ ਦਾ ਮੁੱਖ ਉਜਲਾਉਂਦਾ ਹੈ, ਬਾਹਰੋਂ ਜਿੰਨਾ ਮਰਜ਼ੀ ਭੈੜਾ ਹੋਵੇ ਬੰਦਾ, ਉਹਦੇ ਅੰਦਰਲਾ ਸੂਖਸ਼ਮ ਸਰੀਰ ਭਗਤੀ ਨਾਲ ਰੰਗਿਆ ਜਾਂਦਾ, ਉਹ ਸੋਹਣਾ ਹੈ। ਬਾਹਰੋਂ ਜਿਹੜਾ ਮਰਜ਼ੀ ਜਿੰਨਾ ਸੋਹਣਾ ਹੋਏ ਅੰਦਰੋਂ ਮੈਲਾ ਹੈ, ਉਹਨੂੰ ਡੰਡੇ ਖੜਕਣਗੇ ਗਾਂ, ਉਹਦੀ ਕੋਈ ਪੁੱਛ ਨਹੀਂ ਹੈ ਗਾਂ, ਜਿਹੜਾ ਬਾਹਰੋਂ ਭਾਰੇ ਕਿਸ ਕਿਸਮ ਦਾ। ਇਸ ਕਰਕੇ ਜਿਹੜਾ ਬੰਦੇ ਦੇ ਸੂਖਸ਼ਮ ਸਰੀਰ ਦੀ ਹਰ ਵੇਲੇ ਗੱਲ ਕੀਤੀ ਹੈ ਮਹਾਰਾਜ ਨਾਲ, ਔਰ ਅੰਦਰਲੇ ਮੁੱਖ ਦੀ ਗੱਲ ਕੀਤੀ ਹੈ। ਔਗਣ ਕੱਟੇ ਮੁੱਖ ਉਜਲਾ, ਔਗਣ ਕੱਟੇ ਮੁੱਖ ਉਜਲਾ, ਹਰ ਨਾਮੇ ਤਰਾਏ ਹਰ ਨਾਮੇ ਤਰਾਏ। ਹੁਣ ਜੇ ਇੱਥੇ ਮਹਾਰਾਜ ਸਿਆਰੀ ਨਾ ਦਿੰਦੇ, ਨਾਮ ਨੂੰ ਉਤਾਰਦੇ, ਨਾਮ ਤੇ ਅੱਗੇ ਤਰੇ, ਨਾਮ ਦਾ ਕੀ ਕਰਨਾ, ਹਰ ਨਾਮ ਤਰਾ ਹੈ। ਇੱਥੇ ਬੋਲਣਾ ਪੈਣਾ ਹੈ, ਸਿੱਖੀ ਨੂੰ ਹੋਸ਼ ਕਰਨੀ ਪੈਣੀ ਹੈ, ਹਰ ਨਾਮ ਮੇਹ ਤਰਾਏ, ਨਾਮ ਦੇ ਨਾਲ ਤਰਾਏਗਾ, ਨਾਮ ਤੇ ਅੱਗੇ ਤਰੀ ਚੀਜ਼। ਇਸ ਕਰਕੇ ਬੜੀ ਗਲਤ ਲਫ਼ਜ਼ ਹੋ ਰਿਹਾ ਵੀ ਜੀ ਸਿਹਾਰੀ ਬੋਲਣੀ ਨਹੀਂ ਚਾਹੀਦੀ ਆ, ਦੇਖੋ ਨਾ ਬੁਲਾਓਗੇ ਇੱਕ ਤੇ ਗਾ ਨਹੀਂ ਸਕੋਗੇ ਉਸ ਘਰ ਦੇ ਵਿੱਚ।
ਹਰ ਨਾਮੇ ਤਰਾ ਹਰ ਨਾਮੇ ਤਰਾ, ਔਗਣ ਕੱਟੇ ਮੁੱਖ ਉਜਲਾ, ਹਰੇ ਨਾਮੇ ਤਰਾਏ, ਔਗਣ ਕੱਟੇ ਮੁੱਖ ਉਜਲਾ, ਹਰ ਨਾਮੇ ਤਰਾਏ।
ਅਗਲਾ ਪੌੜੀ ਦਾ ਡੰਡਾ ਆਇਆ, ਅਗਲੀ ਸਟੇਜ ਆਈ ਹੈ, ਔਰ ਜਨਮ ਮਰਨ ਮੁੱਕ ਗਿਆ, ਔਰ ਜਨਮਾਂ ਪੇਟ ਦੀ ਜੂਨਾਂ ਚ ਜਾਣਨਾ ਖਤਮ ਹੋ ਗਿਆ। ਮਤ ਸਮਝੋ, ਇਨਸਾਨ ਦੀ ਪੇਟ ਮਾਤਾ ਦਾ ਪੇਟ ਹੈ, ਹਰ ਕੀੜਾ ਹਰ ਜਿੱਥੇ ਵੀ ਜਾਨਵਰ ਕੋਈ ਜਾਂਦਾ ਉਹਦੇ ਪੇਟ ਚ ਸੋਲ ਜਾਂਦੀ ਹੈ ਸਾਰੀ, ਉਹਨੂੰ ਪੇਟ ਚ ਦੁੱਖ ਸਹਿਣਾ ਪੇਟ ਚੋਂ ਪੈਦਾ ਹੁੰਦਾ। ਇਸ ਕਰਕੇ ਮਹਾਰਾਜ ਕਹਿੰਦਾ
ਜਨਮ ਮਰਨ ਭਉ ਕਟੇ ਅੰਨ, ਜਨਮ ਮਰਨ ਭਉ ਕਟੇ, ਫਿਰ ਜੋਨੇ ਨਾ ਪਾਏ,
ਫਿਰ ਜੂਨਾ ਚ ਬਚ ਗਿਆ।
ਜਨਮ ਮਰਨ ਭਉ ਕਟੇ, ਜਨਮ ਮਰਨ ਭਉ ਕਟੇ, ਫਿਰ ਜੋਨੇ ਨਾ ਪਾਏ, ਫਿਰ ਜੋਨੇ ਨਾ ਪਾਏ।
ਅੱਗੇ ਕੂਪ ਦਾ ਲਫ਼ਜ਼ ਹੈ। ਜੇ ਇੱਕ ਵਾਰੀ ਸਮਝ ਗਏ ਨਾ, ਕਈ ਥਾਂ ਕੂਪ ਲਫ਼ਜ਼ ਆਉਂਦਾ। ਕੂਪ ਹੈ ਖੂਹ, ਵੈਲ ਕੂਆਂ, ਜਿਹੜਾ ਖੂਹ ਹੈ। ਦੋ ਕਿਸਮ ਦੇ ਖੂਹ ਹੁੰਦੇ ਹੈ, ਇੱਕ ਚੋਂ ਪਿੰਡਾਂ ਸਾਂ ਚ ਪਾਣੀ ਕੱਢਦੇ ਰਹਿੰਦੇ ਹੈ, ਉਹਦਾ ਪਾਣੀ ਸਾਫ਼ ਰਹਿੰਦਾ ਹੈ। ਹਲ ਟੈਪ ਪਾਣੀ ਖੇਤਾਂ ਦਾ ਖੂਹ ਹੈ, ਉਸ ਤੋਂ ਪਾਣੀ ਨਿਕਲਦਾ ਰਹਿੰਦਾ, ਸਾਫ਼ ਰਹਿੰਦਾ ਹੈ। ਇੱਕ ਅੰਨਾ ਖੂਹ ਹੁੰਦਾ ਜਿਹੜਾ ਔਜਾੜ ਚ ਹੁੰਦਾ, ਜਿਹੜਾ ਪਿੰਡ ਦਾ ਖੂਹ ਹੋਵੇ ਉਹਦੇ ਤੇ ਦੁਨੀਆਂ ਆਉਂਦੀ ਰਹਿੰਦੀ ਹੈ ਪਾਣੀ ਭਰਨ। ਉਹਦੇ ਚ ਕੋਈ ਡਿੱਗ ਪਵੇ ਤਾਂ ਉਹ ਦੁਨੀਆਂ ਜਿਹੜੀ ਆਊਗੀ ਉਹ ਅੰਦਰੋਂ ਉਹਨੇ ਰੌਲਾ ਪਾਉਣਾ ਸ਼ੁਰੂ ਕਰ ਦੇਣਾ, ਮੈਨੂੰ ਕੱਢ ਲਵਾ। ਤੇ ਜੇ ਖੂਹ ਹੀ ਉਜਾੜ ਦੇ ਵਿੱਚ ਅੰਨਾ ਖੂਹ ਹੋਏ, ਉਹਨੂੰ ਵਰਤਣ ਵਾਲਾ ਕੋਈ ਨਹੀਂ, ਉਹ ਕਹਿੰਦਾ ਮਹਾਰਾਜ ਕਹਿੰਦਾ ਮੈਂ ਇਹੋ ਜਿਹੇ ਖੂਹ ਚ ਡਿੱਗਿਆ ਪਿਆ ਸੀ ਬਾਹਰਲੇ ਅੰਧਕੂਪ। ਇਹ ਕਹਿੰਦੇ ਅਗਿਆਨਤਾ ਚ। ਅੰਧਕੂਪ ਕੀ ਆ? ਅਗਿਆਨਤਾ। ਬਾਣੀ ਦੇ ਅਗਿਆਨ ਤੋਂ ਬਾਹਰ ਹੀ ਸਾਰੀ ਕੌਮ ਡੁੱਬੀ ਪਈ ਹੈ। ਮਾਰ ਕਹਿੰਦੇ ਅੰਧਕੂਪ ਤੇ ਕਾਲਿਆਂ,
ਅੰਧਕੂਪ ਤੇ ਕਾਲਿਆਂ।
ਔਰ ਉਸ ਅੰਨੇ ਖੂਹ ਦੇ ਉੱਤੇ ਪਰਮੇਸ਼ਰ ਆਪ ਗਿਆ ਔਰ ਲੜ ਸੁੱਟਿਆ, ਫਰ ਪਾਹੀ ਆ ਬਾਹਰ ਆ। ਇਹ ਜਿਹਨਾਂ ਦਾ ਹੱਥ ਫੜ ਕੇ ਰੱਖਦਾ ਹੈ,
ਅੰਧਕੂਪ ਤੇ ਕਾਲਿਆਂ, ਅੰਧਕੂਪ ਤੇ ਕਾਲਿਆਂ।
ਲੜ ਆਪੇ ਫੜਾਏ, ਲੜ ਆਪੇ ਫੜਾਏ।
ਹੁਣ ਤੋੜਾ ਲਾਉਣ ਲੱਗੇ ਹੈ, ਉਡਾਰੀ ਆਈ ਹੈ ਸ਼ਬਦ ਦੀ, ਔਰ ਬੰਦੇ ਨੂੰ ਸ਼ਬਦ ਦਾ ਵਿਵੇਕ ਕਰਕੇ ਸਵਾਦ ਆ ਜਾਂਦਾ ਹੈ ਵੀ ਹੈ। ਉਹਨੂੰ ਕੱਢ ਕੇ ਕਿੱਥੇ ਰੱਖਦਾ ਫਿਰ? ਉਹਦਾ ਜਨਮ ਮਰਨ ਵੀ ਮੁਕਾਤਾ, ਜੂਨਾਂ ਚ ਵੀ ਨਹੀਂ ਜਾਣਾ। ਰੱਬ ਉਹਨੂੰ ਕਿੱਥੇ ਕਿਹੜਾ ਕਿਹੜਾ ਬੰਗਲਾ ਅਲਾਟ ਕਰਦਾ ਜਿੱਥੇ ਉਹਨੂੰ ਜਾ ਕੇ ਰੱਖਦਾ? ਜਾਂ ਉਸ ਰੂਹ ਨੂੰ ਰੱਬ ਕਿੱਥੇ ਰੱਖਦਾ ਹੈ? ਸਭ ਤੋਂ ਵੱਡਾ ਸਵਾਦ ਹੈ ਆਪਣੇ ਪਿਆਰੇ ਦੇ ਨਾਲ ਗੱਲ ਲਾ ਕੇ, ਜੱਫੀ ਪਾ ਕੇ ਤੇ ਗੱਲ ਲਾ ਕੇ ਜਾਣਾ, ਸਦਾ ਲਈ ਵਿਛੜਦਾ ਹੀ ਨਾ। ਰੱਬ ਇਹੋ ਜਿਹੀਆਂ ਰੂਹਾਂ ਨੂੰ ਜਿਹੜੇ ਇੰਨੀ ਅਗਿਆਨਤਾ ਚੋਂ ਇੰਨੀ ਚੋਂ ਕੱਢ ਕੇ ਲੜਾ ਫੜਾ ਕੇ ਰੱਖੇ ਗਲੇ ਲੈ। ਰੱਬ ਐਡੀ ਵੱਡੀ ਚੀਜ਼, ਉਹਦਾ ਕਿੱਡਾ ਵੱਡਾ ਗਲ ਹੋਣਾ, ਚਾਹੋ ਕੀ ਚੀਜ਼ ਹੈ? ਸਵਾਦ ਉਹ ਮਾਣ ਸਕਦੇ, ਪਰ ਬਾਹਰਲੀ ਸਿਮਲੀ ਦਿੱਤੀ ਹੈ ਕਿਉਂਕਿ ਉਹਦੀ ਕੋਈ ਨਿਸ਼ਾਨੀ ਨਹੀਂ ਹੈ। ਉਹ ਸਵਾਦ ਦੀ ਕੋਈ ਤਸਵੀਰ ਨਹੀਂ ਦੇ ਸਕਦੇ, ਕੋਈ ਬਿਆਨ ਨਹੀਂ ਕਰ ਸਕਦਾ ਲਿਖਣ ਵਾਲਾ, ਸਿਰਫ ਬਾਹਰਲੀ ਮਿਸਾਲ ਦੇ ਸਕਦਾ ਵੀ ਜਿੱਦਾਂ ਪਿਆਰੇ ਦੇ ਗਲ ਨਾਲ ਲਾ ਕੇ, ਦੋ ਪਿਆਰ ਕਰਨ ਵਾਲੇ ਦੇ ਗਲ ਨਾ ਹੀ ਲੱਗੀ ਰਹਿੰਦੀ ਹੈ। ਇਸ ਤਰ੍ਹਾਂ ਕਹਿੰਦਾ ਰੱਬ ਆਪ ਅਗਿਆਨਤਾ ਚੋਂ ਮੈਨੂੰ ਅੰਨੇ ਖੂਹ ਚੋਂ ਕੱਢ ਕੇ, ਮੇਰੀਆਂ ਜੂਨਾਂ ਖਤਮ ਕਰਕੇ, ਲੜ ਵੀ ਆਪ ਫਿਰ ਮੈਨੂੰ ਛਾਤੀ ਨੇ ਲਾ ਕੇ ਆਪਣੇ ਗਲ ਨਾਲ ਲਾ ਲਿਆ।
ਨਾਨਕ ਬਖਸ਼ੇ ਮਿਲਾਇਨ, ਨਾਨਕ ਬਖਸ਼ੇ ਮਿਲਾ, ਰੱਖੇ ਗਲੇ ਲੈ। ਨਾਨਕ ਬਖਸ਼ੇ ਮਿਲਾਇਨ, ਰੱਖੇ ਗਲੇ ਲੈ।
ਕੰਮ ਕਿੱਥੋਂ ਸ਼ੁਰੂ ਹੋਇਆ? ਪਹਿਲਾਂ ਤੁਹਾਨੂੰ ਹਾਲ ਲੇਬਰ ਕਰਨੀ ਪੈਣੀ ਹੈ।
ਜਪ ਤਪ ਸੰਜਮ ਦਇਆ ਧਰਮ, ਜਿਸ ਦੇਹ ਸੁਪਾਏ, ਜਿਸ ਬੁਝਾਨ ਅਗਨੇ ਆਪੇ ਸੋ ਨਾਮ ਪਿਆ। ਅੰਤਰ ਜਾਮੀ ਅਗੰਮ ਪੁਰਖ, ਅੰਤਰ ਜਾਮੀ ਅਗੰਮ ਪੁਰਖ, ਇੱਕ ਦ੍ਰਿਸ਼ਟੇ ਦਿਖਾਏ। ਸਾਧ ਸੰਗਤੇ ਕਾ ਆਸਰਾ ਪ੍ਰਭ ਸਿਓ ਰੰਗ, ਇਹ ਸਾਧ ਸੰਗਤੇ ਕਾ ਆਸਰਾ ਪ੍ਰਭ ਸਿਓ ਰੰਗ ਲਾਏ। ਪ੍ਰਭ ਸਿਓ ਰੰਗ ਲਾਏ। ਔਗਣ ਕੱਟੇ ਮੁਖ ਉਜਲਾ, ਔਗਣ ਕੱਟੇ ਮੁਖ ਉਜਲਾ, ਹਰ ਨਾਮੇ ਤਰਾਏ, ਹਰ ਨਾਮੇ ਤਰਾਏ। ਜਨਮ ਮਰਨ ਪਾਉ ਕੱਟੇ, ਫਿਰ ਜੂਨੇ ਨ ਪਾਏ। ਜਨਮ ਮਰਨ ਪਾਉ ਕੱਟਿਆਂ, ਫਿਰ ਜੂਨੇ ਨ ਪਾਏ। ਅੰਧਕੂਪ ਤੇ ਕਾਲਿਆਂ, ਅੰਧਕੂਪ ਤੇ ਕਾਲਿਆਂ, ਲੜ
ਆਪੇ ਫੜਾਏ, ਲੜ ਆਪੇ ਫੜਾਏ,
ਨਾਨਕ ਬਖਸ਼ੇ ਮਿਲਾ ਰੱਖੇ ਗਲੇ ਲਾਏ, ਨਾਨਕ ਬਖਸ਼ੇ ਮਿਲਾ ਰੱਖੇ ਗਲੇ ਲਾਏ, ਰੱਖੇ ਗਲੇ ਲਾਏ, ਰੱਖੇ ਗਲੇ ਲਾਏ, ਸਾਧ ਸੰਗਤੇ ਕੈ ਆਸਰੇ ਪ੍ਰਭ ਸਿਓ ਰੰਗ ਲਾਏ, ਸਾਧ ਸੰਗਤੇ ਕੈ ਆਸਰ ਪ੍ਰਭ ਸਿਓ ਰੰਗ ਲਾਏ।
ਅਗਲਾ ਅਸੀਂ ਸ਼ਬਦ ਦੇ ਦਰਸ਼ਨ ਕਰਦੇ ਹਾਂ, ਫੇਰ ਪੌੜੀ ਆ ਗਈ, ਪੰਨਾ ਹੈ 958, 958 ਪੰਨੇ ਦੇ ਉੱਤੇ ਰਾਮਕਲੀ ਕੀ ਵਾਰ ਮਹੱਲਾ ਪੰਜਵਾਂ। ਸਦਾ ਲਈ ਗਿਆਨਵਾਨ ਸਾਥੀਆਂ ਨੂੰ ਦੱਸਦੀ ਅਸੀਂ ਖੋਜੀਆਂ ਨੂੰ, ਜੇ ਵਾਰ ਦੇ ਵਿੱਚ ਜਿਹੜੀਆਂ ਪੌੜੀਆਂ ਹੁੰਦੀਆਂ ਹੈ ਉਹ ਜਿਹੜਾ ਮਹੱਲਾ ਉੱਤੇ ਲਿਖਿਆ ਹੈ ਪੌੜੀ ਉਹ ਲਿਖਦਾ ਹੈ, ਉਹਦੇ ਨਾਲ ਜਿਹੜੇ ਸਲੋਕ ਲੱਗੇ ਹੁੰਦੇ ਉਹ ਡਿਫਰੈਂਟ ਮਹੱਲਿਆਂ ਦੇ ਹੁੰਦੇ, ਹੋਰ ਮਹੱਲਿਆਂ ਦੇ ਗੁਰੂ ਅਰਜਨ ਪਾਤਸ਼ਾਹ ਨੇ ਐਡੀਟਿੰਗ ਵੇਲੇ ਨਾਲ ਢੁਕਵੇਂ ਪੌੜੀ ਦੇ ਸਲੋਕ ਲਾਏ ਆ, ਇਸ ਕਰਕੇ ਪਹਿਲਾਂ ਸਲੋਕ ਆਉਣਗੇ ਫਿਰ ਪੌੜੀ ਆਊ, ਔਰ ਪੌੜੀ ਦੇ ਉੱਤੇ ਮਹੱਲਾ ਕੋਈ ਨਹੀਂ ਲਿਖਿਆ ਹੋਊਗਾ, ਜਿੱਥੋਂ ਵਾਰ ਚੱਲਦੀ ਹੈ ਉਥੋਂ ਦੇਖਣਾ ਪੈਣਾ। ਔਰ ਇਹ ਰਾਮਕਲੀ ਕੀ ਵਾਰ ਮਹੱਲਾ ਪੰਜਵਾਂ, ਇਹਦਾ ਮਤਲਬ ਇਹ ਜਿਹੜੀ ਪੌੜੀ ਹੈ ਮਹੱਲੇ ਪੰਜਵੇਂ ਦੀ ਪੌੜੀ ਹੈ, ਔਰ ਅਸੀਂ ਜਿਹੜੀ ਅੰਡਰਲਾਈਨ ਰੰਗ ਦੀ ਕੀਤੀ ਹੈ ਪੌੜੀ ਡੰਡਾ, ਉਹ ਰੰਗ ਦਾ ਡੰਡਾ ਅਸੀਂ ਫੜਨ ਲੱਗੇ ਹਾਂ।
ਜਿਸਨੂੰ ਲੱਗਾ ਰੰਗ, ਜਿਸਨੂੰ ਲੱਗਾ ਰੰਗ, ਸੇ ਰੰਗੇ ਰਹਿ ਪਿਆ,
ਜਿਸਨੂੰ ਲੱਗਾ ਰੰਗ, ਸੇ ਰੰਗੇ ਰਹਿ ਪਿਆ।
ਉਹੀ ਅਸੂਲ ਆ ਗਿਆ, ਪਹਿਲਾਂ ਰੰਗ ਚੜ੍ਹੇਗਾ ਫਿਰ ਰੰਗ ਗਾਂ ਚੜ ਚੜ ਕੇ ਰੱਤੇ ਆ ਜਾਏਗਾ, ਦੋਨੋ ਸਟੇਜਾਂ ਦੱਸੀਆਂ।
ਜਿਸ ਨੂੰ ਲੱਗਾ ਰੰਗ, ਸੇ ਰੰਗੇ ਰਹਿਤੇ ਆ, ਜਿਸ ਨੂੰ ਲੱਗਾ ਰੰਗ, ਸੇ ਰੰਗੇ ਰਹਿਤੇ ਆ।
ਉਹਨਾਂ ਦੀ ਨਿਸ਼ਾਨੀ ਕੀ ਹੈ, ਨਿਸ਼ਾਨੀ ਦੇਖੋ ਕੀ ਹੈ, ਉਹਨਾਂ
ਇੱਕੋ ਨਾਮ ਆਧਾਰ, ਇੱਕਾ ਉਨ ਪਤਿਆ, ਉਹਨਾਂ ਇੱਕੋ ਨਾਮ ਆਧਾਰ, ਇੱਕਾ ਉਨ ਪਤਿਆ।
ਉਹਨਾਂ ਦਾ ਖਾਣ ਪੀਣ, ਉਹਨਾਂ ਨੂੰ ਰੋਟੀ, ਉਹ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਪੈਂਦੀ, ਉਹਨਾਂ ਦਾ ਆਧਾਰ ਨਾਮ ਹੀ ਹੁੰਦਾ। ਜੇਤੀ ਜੀ ਦੇ ਪੱਤਾ ਲਫਜ਼ ਆਇਆ, ਪੱਤਾ ਉਹ ਹੈ ਜੋ ਹਲ ਵਾਹੁਣ ਵਾਲੇ ਹਾਲੀਆਂ ਦੇ ਪਿੱਛੇ ਪਤਾ ਲੈ ਕੇ ਬੀਬੀਆਂ ਜਾਂਦੀਆਂ ਵੀ ਰੋਟੀ ਹੈ। ਉਹਨਾਂ
ਇੱਕੋ ਨਾਮ ਆਧਾ, ਇੱਕਾ ਉਨ ਪਤਿਆ, ਉਹਨਾਂ ਇੱਕੋ ਨਾਮ ਆਧਾ, ਇੱਕਾ ਉਨ ਪਤਿਆ।
ਰੱਬ ਉਹਨਾਂ ਦਾ ਪਤਾ ਲੈ ਕੇ ਜਾਂਦਾ ਪਿੱਛੇ ਪਿੱਛੇ, ਜਿੱਥੇ ਉਹ ਨਾਮ ਜਪ ਰਹੇ ਹੋਣ ਉਹਨਾਂ ਦੇ ਮਗਰ ਪਤਾ ਲੈ ਕੇ ਜਾਂਦਾ।
ਉਹਨਾਂ ਇੱਕੋ ਨਾਮ ਆਧਾ, ਇੱਕਾ ਉਨ ਪਤਿਆ।
ਪਰ ਕਿਹਨਾਂ ਨੂੰ?
ਜਿਸ ਨੂੰ ਲੱਗਾ ਰੰਗ,
ਕਿੱਦਾਂ ਚੜ੍ਹਦਾ ਵਿਰਲੇ ਨੂੰ ਕਿਸੇ ਨੂੰ ਐਸ ਬੰਨੇ, ਸਿਫਤ ਸਲਾਹਣ ਭਗਤੇ ਵਿਰਲੇ ਦਿੱਤੀਆਂ। ਜਿਹੜੀ ਭਗਤੀ ਹੈ ਸਾਡੀ, ਇਹ ਨਾਮ ਜਪਣਾ ਇਹਨੂੰ ਹੀ ਸਿਫਤ ਸਲਾਹ ਕਿਹਾ ਹੈ। ਔਰ ਗੁਰੂ ਅਮਰਦਾਸ ਸਾਹਿਬ ਨੇ ਸਾਫ਼ ਖੋਲਿਆ, ਵਾਹੋ ਵਾਹੋ ਸਿਫਤ ਸਲਾਹ ਹੈ ਗੁਰਮੁਖੇ ਬੂਝੇ ਕੋਈ। ਸਾਡੇ ਘਰ ਦੀ ਸਿਫਤ ਸਲਾਹ ਇਹ ਨਹੀਂ ਹੈ ਵੀ ਸਿਫਤ ਹੈ ਬਾਣੀ ਪੜ੍ਹਨੀ, ਤੇ ਸਲਾਹ ਵੀ ਬਾਣੀ ਨੂੰ ਵਿਚਾਰ ਕੇ ਪੜ੍ਹੋ, ਸਿਫਤ ਸਲਾਹ ਨਾ ਭਾਵੇਂ ਨਾ ਜਪੋ। ਇਹਦੀ ਜੋ ਮਿਹਨਤ ਕੀਤੀ ਹੈ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਉਹ ਸਿਫਤ ਸਲਾਹ ਨਿਰੋਲ ਨਾਮ ਜਪਣਾ ਹੈ। ਸਿਫਤ ਮੁਸਲਮਾਨੀ ਲਫ਼ਜ਼ ਹੈ, ਇਸ ਕਰਕੇ ਹਾਂ ਸਿਫਤ ਕਰੀ ਅਰਦਾਸ ਜੀਓ। ਬਾਬੇ ਨਾਨਕ ਦਾ ਲਫ਼ਜ਼ ਸਿਫਤ ਉਧਰ ਸਲਾਉਣਾ, ਹਿੰਦੂ ਸਾਲਾਹੀ ਸਾਲਾਹਨ ਦਰਸ਼ਨ ਰੂਪ ਅਪਾਰ। ਸਿਫਤ ਸਲਾਹ ਦੋ ਮੁਸਲਮਾਨਾਂ ਹਿੰਦੂਆਂ ਦੇ ਲਫ਼ਜ਼ ਸੀ ਰੱਬ ਦੀ ਬੰਦਗੀ ਕਰਨ ਦੇ, ਸਾਡੇ ਦੋਨੋਂ ਇਕੱਠੇ ਕਰਕੇ ਉਹ ਹੈ ਨਿਰੋਲ ਤੇ ਕੇਵਲ ਨਾਮ ਜਪਣਾ, ਤੇ ਇਹ ਕਿਸੇ ਵਿਰਲੇ ਭਗਤ ਨੂੰ ਮਹਾਰਾਜ ਦਿੰਦਾ ਹੈ। ਸਿਫਤ ਸਲਾਹਨ ਭਗਤੇ ਬਿਰਲੇ ਜੀਤਿਆਨ, ਜਿੱਥੇ ਭਗਤ ਦੇ ਤੱਤੇ ਨੂੰ ਸਿਆਰੀ ਆ ਜੇ ਉਹ ਭਗਤੇ ਬੁਲਾਉਣਾ, ਉਹ ਹੈ ਭਗਤੀ। ਕਿਸੇ ਵਿਰਲੇ ਨੂੰ ਇਹ ਭਗਤੀ ਦਿੰਦਾ, ਜਿੱਥੇ ਭਗਤ ਦਾ ਤੱਤਾ ਮੁਕਤਾ ਹੋਵੇ, ਨਿਰਾ ਹੀ ਭਗਤ ਹੋਵੇ, ਉਹ ਹੈ ਭਗਤੀ ਕਰਨ ਵਾਲਾ ਭਗਤ। ਰੋਜ਼ ਰਹਿ ਰਾਸਤੇ ਪੌੜੇ ਚ ਤੁਸੀਂ ਪੜ ਜੇ ਸੇ ਪੁਰਖ ਸੇ ਪੁਰਖ ਨਿੰਜ ਸੇ ਭਗਤ ਸੇ ਭਗਤ ਭਲੇ, ਜਾਂ ਨਾਨਕੀ ਜੋ ਭਾਵ ਸਾਰਾ ਭਗਤ ਹੀ ਭਗਤ ਬਣੀ ਹੈ। ਉੱਥੇ ਸਪੈਲਿੰਗ ਦੇਖੋ, ਕਈ ਥਾਂ ਭਗਤ ਹੈ ਕਈ ਥਾਂ ਭਗਤ ਹੈ, ਆਪੇ ਘਰ ਜਾ ਕੇ ਤੁਹਾਨੂੰ ਰਹਿ ਉਹ ਜਿਹੜਾ ਪਾਠ ਕਰਦੇ ਉਹਦਾ ਪਤਾ ਲੱਗ ਜਾਊ ਵੀ ਭਗਤ ਤੱਤੇ ਦੀ ਸਿਆਰੀ ਉਹ ਹੈ ਭਗਤੀ। ਔਰ ਭਗਤ ਤੱਤਾ ਮੁਕਤਾ ਹੋਵੇ, ਕੁਛ ਨਾ ਹੋਵੇ, ਭਗਤ ਹੋਵੇ, ਉਹ ਹੈ ਭਗਤੀ ਕਰਨ ਵਾਲਾ। ਸਿੱਧੇ ਜਿਹੇ ਤੇ ਥੰਮ ਰੂਲ ਹੈ। ਇਸ ਕਰਕੇ ਇਹ ਸਿਫਤੇ ਸਲਾਹਣ ਭਗਤੇ, ਇਹ ਸਾਰੀ ਭਗਤੀ ਹੈ। ਸਿਫਤ ਸਲਾਹਣ ਸਭ ਕੁਛ ਇਹ ਕਿਸੇ ਵਿਰਲੇ ਨੂੰ ਦਿੰਦਾ। ਸਿਫਤੇ ਸਲਾਹਣ ਭਗਤੇ ਵਿਰਲੇ ਸਿਫਤ ਸਲਾਹਣ ਭਗਤੇ ਵਿਰਲੇ ਜਿਸ ਭੰਡਾਰ ਫਿਰ ਪੁੱਛ ਨਾ ਲੀਤੀਆ, ਜਿਹਨੂੰ ਇਹ ਭੰਡਾਰ ਬਖਸ਼ਦਾ ਭਗਤੀ ਦਾ ਉਹਨੂੰ ਫਿਰ ਦੁਬਾਰਾ ਪੁੱਛਦਾ ਨੀ, ਕਹਿੰਦਾ ਜਾ ਮੌਜਾਂ ਕਰ ਸਭ ਕੁਛ ਬਖਸ਼ਿਆ ਤੈਨੂੰ। ਜਿਸ ਨੂੰ ਸੌਂਪੇ ਜਿਸ ਭੰਡਾਰ ਫਿਰ ਪੁੱਛ ਨਾ ਲੀਤੀਆ, ਸੌਂਪੇ ਜਿਸ ਫਿਰ ਪੁੱਛਣਾ ਨੀਤੀਆਂ, ਇਹ ਜਿਸ ਨੂੰ ਲੱਗਾ ਰੰਗ ਸੇ ਰੰਗ ਰਤਿਆ, ਜਿਸ ਨੂੰ ਲੱਗਾ ਰੰਗ ਸੇ ਰੰਗ ਰਤਿਆ, ਪਿੱਛੇ ਜਾਗ ਉਂਚੇ ਪੋ ਗਏ, ਉਹਨਾਂ ਪਿੱਛੇ ਜਾਗ ਪੁੰਚੇ ਪੋ ਗਏ, ਜੋ ਤੁਦ ਸੱਚ ਤੇ ਆਏ ਦੇ ਸੇ ਵਿਰਲੇ ਥੋੜੇ, ਜੋ ਮਨ ਚਿਤ ਇੱਕ ਅਰਾਦ ਦੇ ਤਿੰਨ ਕੀ ਬਰਕਤ ਖਾਏ ਅਸੰਖ ਕਰੋੜੇ। ਸਾਰਾ ਜੱਗ ਉਹ ਫਿਰ ਭਗਤ ਦੀ ਕਮਾਈ ਖਾਂਦਾ ਹੈ ਉਹਨਾਂ ਦੇ ਪਿੱਛੇ। ਮਹਾਰਾਜ ਕਹਿੰਦੇ ਉਹਨਾਂ ਪਿੱਛੇ ਜੱਗ ਖਾਂਦਾ ਪੀਂਦਾ ਹੈ, ਭੋਗਦਾ ਹੈ, ਔਰ ਭੁੰਚਦਾ ਕਹਿੰਦੇ ਹਜ਼ਮ ਕਰਦਾ ਹੈ ਨਾਲੇ। ਇਸ ਕਰਕੇ ਉਹਨਾਂ ਪਿੱਛੇ ਜੱਗ ਭੁੰਚੇ ਭੋਗੇ, ਉਹਨਾਂ ਪਿੱਛੇ ਜੱਗ ਉਹਨਾਂ ਪਿਆਰਾ ਰੱਬ ਉਹਨਾਂ ਨੂੰ ਬੜਾ ਪਿਆਰਾ ਰੱਬ ਹੈ, ਉਹ ਕਿਸੇ ਹੋਰ ਜੋਗਾ ਰਹਿੰਦਾ ਹੀ ਨਹੀਂ। ਕਹਿੰਦਾ ਉਹ ਹੀ ਸਾਰਾ ਰੱਬ ਨੂੰ ਸਾਂਭੀ ਬੈਠੇ ਆ, ਉਹਨਾਂ ਪਿਆਰਾ ਜੱਗ ਉਹਨਾਂ ਪਿਆਰਾ ਰੱਬ ਉਹਨਾਂ ਜੋਗੇ, ਬਸ ਭਗਤਾਂ ਦੇ ਵਾਸਾ ਰੱਬ ਹੈ। ਰੱਬ ਭਗਤਾਂ ਦੇ ਵਾਸਤਾ, ਭਗਤ ਰੱਬ ਦੇ ਵਾਸਤਾ, ਪਤਾ ਨੀ ਕੀ ਪੇਚਾ ਪਏ ਆ, ਸਾਰੀ ਬਾਣੀ ਚ ਹੋਈ ਹੈ। ਭਗਤ ਕਹਿੰਦੇ ਆ ਨਾਮਦੇਵ ਜੀ ਜਾਂ ਦੂਸਰੇ ਕਹਿੰਦੇ ਭਾਈ ਰਵਿਦਾਸ ਭਗਤ ਜੀ ਕਹਿੰਦੇ ਭਾਈ ਰੱਬ ਕਹਿ ਅਸੀਂ ਅਸੀਂ ਕਹਿੰਦੇ ਤਿੰਨ ਤੇ ਅਸੀਂ ਬੰਨ ਲਿਆ ਰੱਬ ਛੁੱਟ ਕੇ ਦੱਸ। ਭਗਤ ਕਹਿੰਦਾ ਮੈਂ ਤੇ ਛੁੱਟ ਜਾਊਂਗਾ। ਕਹਿੰਦੇ ਕਿੱਦਾਂ ਛੁੱਟਿਆ ਸੀ ਤੇ ਤੈਨੂੰ ਬੰਨੇ ਆ? ਤੇ ਕਹਿੰਦੇ ਯਾਰ ਤੁਸੀਂ ਦੱਸੋ ਤੁਸੀਂ ਮੈਨੂੰ ਕਿੱਦਾਂ ਬੰਨੇ ਆ? ਕਹਿੰਦੇ ਅਸੀਂ ਤੈਨੂੰ ਬੰਨੇ ਆ, ਤੂੰ ਛੁੱਟ ਨੀ ਸਕਦਾ। ਕਹਿੰਦੇ ਮੈਨੂੰ ਛੁੱਟਣ ਦਾ ਉਪਰਾਲਾ ਵੀ ਦੱਸ ਦਿਓ। ਭਗਤ ਸਾਹਿਬ ਜੀ ਕਹਿੰਦੇ ਅਸੀਂ ਸ਼ਾਮ ਛੁੱਟੇ ਤੋਂ ਅਰਾਧੇ, ਤੈਨੂੰ ਅਰਾਧੇ ਅਸੀਂ ਛੁੱਟ ਜਾਂਦੇ, ਤੂੰ ਛੁੱਟ ਕੇ ਦੱਸ, ਕਿਉਂਕਿ ਤੂੰ ਸਾਨੂੰ ਨਹੀਂ ਰਾਹ ਸਕਦਾ, ਇਸ ਕਰਕੇ ਤੂੰ ਸਦਾ ਹੀ ਸਾਡੇ ਵਾਸ।
ਜੋਗਾ ਉਨਹਾ ਪਿਆਰਾ ਰੱਬ ਤੇ ਉਨਹਾ
ਜੋਗੇ, ਇਹ ਤੂੰ ਭਗਤਾਂ ਕੀ ਵਸ, ਤੂੰ ਭਗਤਾਂ ਕੇ ਵਸ, ਭਗਤਾਂ ਤਾਨ ਤੇਰਾ, ਭਗਤਾਂ ਤਾਨ ਤੇਰਾ, ਤੂੰ ਭਗਤਾਂ ਕੇ ਵਸ ਵਸ, ਤੂੰ ਭਗਤਾਂ ਭਗਤਾਂ ਤਾਨ ਤੇਰਾ, ਭਗਤਾਂ ਤਾਨ ਤੇਰਾ।
ਆਵੇ ਪੌੜੀਆਂ ਜੋ ਇਸ ਮਹੱਲੇ ਨਾਲ ਲਿਖੀਆਂ ਉਹਨਾਂ ਚ ਇਹ ਲਿਖਦਾ ਉਹਨਾਂ ਪਿਆਰਾ ਰੱਬ ਉਨਹਾ ਜੋਗੇ, ਉਨਹਾ ਪਿਆਰਾ ਰੱਬ ਉਨਹਾ ਜੋਗੇ।
ਅੱਗੇ ਲਫ਼ਜ਼ ਇੱਕ ਆ ਰਿਹਾ ਹੈ ਜਿਹਦੇ ਰਾਰੇ ਨੂੰ ਔਂਕੜ ਹੈ, ਉਹ ਹੈ ਗੁਰ।
ਆ ਜਿਹਨੂੰ ਗੁਰ ਮਿਲ ਗਿਆ ਨਾ ਉਹਨੇ ਰੱਬ ਨੂੰ ਵਸ ਕਰ ਲਿਆ, ਇਸ ਕਰਕੇ ਆਹੋ ਹੀ ਹੈ ਗੁਰ ਈਸਰ ਗੁਰ ਗੋਰਖ ਜੋ ਅਸੀਂ ਕੱਢੀ ਆ ਰਹੇ ਹਾਂ, ਔਰ ਇਹੋ ਹੀ ਸੱਤੇ ਗੁਰ ਹੈ। ਇਹ ਇਹ ਸਭ ਤੋਂ ਮੁੱਢਲੀ ਚੀਜ਼ ਮਹਾਰਾਜ ਇੱਥੇ ਲਿਖ ਰਹੇ ਨੇ ਵੀ ਜਿਸ ਮੇਲਿਆ ਗੁਰ ਆਏ ਤਿੰਨੇ ਪ੍ਰਭ ਜਾਏ, ਚੋਲਾ ਵਿੱਚ ਲਿੰਕ ਆਏਗਾ ਗੁਰ ਪਹਿਰਾ ਜਿਹਨਾਂ ਨੂੰ ਜਿਹਨਾਂ ਜਿਸ ਮਿਲਿਆ ਗੁਰ ਆਏ ਤਿੰਨੇ ਪ੍ਰਭ ਜਾਣਿਆ, ਰੱਬ ਪਿੱਛੋਂ ਜਾਣੇਗਾ ਪਹਿਲੇ ਸਤਿਗੁਰੂ ਗੁਰ ਸੱਤੇ ਗੁਰ ਕਾ ਜੋ ਸਿੱਖ ਆਏ। ਅਸੀਂ ਕਿਸੇ ਗੁਰੂ ਨਾਨਕ ਦੇ ਸਿੱਖ ਨੀ, ਕਿਸੇ ਬੰਦੇ ਦੇ ਨੀ, ਅਸੀਂ ਆ ਗੁਰ ਸਤੇ ਗੁਰ ਕਾ ਜੋ ਸਿੱਖ ਆਏ। ਐਡੀਆਂ ਵੱਡੀਆਂ ਚੀਜ਼ਾਂ ਮਿਲ ਰਹੀਆਂ ਔਰ ਐਡਾ ਵੱਡਾ ਗਿਆਨ ਦਾ ਲੈਵਲ। ਤੋ ਜਿਸ ਮਿਲਿਆ ਗੁਰ ਆਏ ਤਿੰਨੇ ਪ੍ਰਭ ਜਾਣਿਆ, ਇਹ ਗੁਰ ਕਿੱਥੇ ਮਿਲਦਾ ਹੈ? ਪਇਆ ਮਨੂਰ ਬਾਬਾ ਨਾਨਕ ਲਿਖਦਾ, ਪਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ, ਏਕ ਨਾਮ ਅੰਮ੍ਰਿਤ ਤੋਂ ਦੇਵੇ ਤੋ ਨਾਨਕ ਤ੍ਰਿਸ਼ਟ ਸੇ ਦੇਹਾ। ਇਹੋ ਹੀ ਹੈ ਗੁਰ ਦਾ ਜਿਹੜਾ ਰਹਾਉਲ ਆਇਆ ਹੈ ਕੀਰਤਨ ਸੋਹਲੇ ਦੇ ਅਖੀਰਲੇ ਸ਼ਬਦ ਨਾਲ। ਕਰੋ ਬੇਨੰਤੀ ਸੁਣ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਹਨਾਂ ਨਾਲ ਰਹਾਓ ਬਦਲ ਦਿੱਤਾ, ਉੱਤੇ ਸੰਤਾਂ ਦੀ ਤੁੱਕ ਰੱਖ ਦਿੱਤੀ। ਅੰਦਰਲੇ ਸ਼ਬਦ ਚ ਰਹਾਓ ਇਹਦੇ ਚ ਲਾਇਆ, ਕਰੋ ਬੇਨੰਤੀ ਸੁਣ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਹਨਾਂ ਨੇ ਪਹਿਲਾਂ ਲਾਈਨ ਲਿਖੀ, ਉੱਥੇ ਪਹਿਲੀ ਲਾਈਨ ਅਗਲੀ ਆਏਗੀ ਰਹਾਓ ਦੀ। ਕਰੋ ਬੇਨੰਤੀ ਸੁਣ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਹਾਂ ਖਾੜ ਚਲੋ ਹਰਲਾਹਾ, ਆਗੇ ਬਸਮ ਸੁਹੇਲਾ, ਔਦ ਘਟੈ ਦਿਨ ਸੋ ਰਹਿਣਾ ਰੇ, ਮਨ ਗੁਰ ਮਿਲੇ ਕਾਸ਼ ਆ ਰਹਾ ਲਾਇਆ। ਔਰ ਇਸ ਗੁਰ ਮਿਲਣਾ ਇਹੋ ਹੀ ਇੱਥੇ ਹੈ,
ਮਨ ਗੁਰ ਮਿਲ ਕਾਸ਼ਵਾਰੇ, ਮਨ ਗੁਰ ਮਿਲ ਕਾਸ਼ਵਾਰੇ, ਮਨ ਗੁਰ ਮਿਲ ਕਾਸ਼ਵਾਰੇ।
ਕਿਉਂ ਤੇਰਾ ਜਿੱਦਾਂ ਘੜੇ ਚ ਤੇੜ ਆ ਜੇ ਪਾਣੀ ਦਾ ਭਰਿਆ ਹੋਵੇ, ਹੌਲੀ ਹੌਲੀ ਸਾਰਾ ਘੜਾ ਦੇਸ ਜਾਂਦਾ, ਇਦਾਂ ਤੇਰੀ ਉਮਰ ਘੱਟ ਗਈ ਹੈ, ਤੇਰਾ ਮਰਨ ਵਾਲਾ ਦਿਨ ਲਾਗੇ ਲਾਗੇ ਆ ਰਿਹਾ। ਔਦ ਘਟੈ ਦਿਨ
ਸੁਰ
ਰਹਾ ਸਾਂ ਬਦਲ ਦਿੱਤਾ ਇਹਨਾਂ ਨੇ ਨਿਤਨੇਮ ਚ ਪਾ ਕੇ ਬਾਣੀ ਵਿਗਾੜ ਦਿੱਤੀ। ਔਰ ਇਹ ਰਹਾਓ ਪਹਿਲਾ ਹੈ, ਅੰਦਰ ਜਾ ਕੇ ਜਿਹੜਾ ਸ਼ਬਦ ਕੱਢਿਆ ਇਹਨਾਂ ਨਾ ਉਹਦਾ ਆ ਵਾਰਨਿੰਗ ਵਾਲਾ ਸ਼ਬਦ ਹੈ, ਔਦ ਘਟੈ
ਦਿਨ ਸੁਰ ਮਨ ਗੁਰ ਮਿਲ, ਮਨ ਗੁਰ ਮਿਲ, ਮਨ ਗੁਰ ਮਿਲ ਕਾਜ ਸੁਆਰ, ਮਨ ਗੁਰ ਮਿਲ ਕਾਜ ਸੁਆਰ।
ਅਸੀਂ ਬਾਣੀ ਰਾਹੀਂ ਹੌਲੀ ਹੌਲੀ ਸਿੱਖ ਕੌਮ ਦੀਆਂ ਅੱਖਾਂ ਖੋਲ ਰਹੇ ਹਾਂ, ਕਿਉਂਕਿ ਦਾਸ ਦੀ ਗੱਲ ਸਿੱਧੀ ਹਲੀ ਸਹਾਰ ਨਹੀਂ ਸਕੇਗੀ ਕੌਮ।
ਮੈਂ ਇਸੇ ਕਰਕੇ ਪਿਆਰ ਦੇ ਨਾਲ ਬਾਣੀ ਦਾ ਆਧਾਰ ਦੇ ਕੇ ਅਸੀਂ ਹੌਲੀ ਹੌਲੀ ਪਰਦਾ ਚੱਕ ਰਹੇ ਹਾਂ ਕਿ ਭਾਈ ਬਾਣੀ ਨਾ ਵਿਗਾੜੋ, ਗੁਰੂਆਂ ਨੇ ਜੋ ਲਿਖੀ ਤੁਕ ਉਦਾਂ ਸ਼ਬਦ ਲਿਖੋ, ਤੁਹਾਨੂੰ ਕੀ ਹੱਕ ਹੈ ਰਹੋ ਜੀ ਤੁਕ ਦਾ ਥਾਂ ਬਦਲ ਦੇਣਾ, ਉਹ ਚ ਤੁਸੀਂ ਮਹੱਤਤਾ ਸਮਝੋ। ਉਹ ਗੁਰ ਮਿਲ ਉਸੇ ਦੀ ਆ ਬਾਣੀ ਹੈ ਜਿਹ ਚ ਗੁਰ ਲਿਖਿਆ ਵੀ ਜਿਸ ਮਿਲਿਆ ਗੁਰਿਆਏ ਤਿੰਨੇ ਪਦ ਸਾਡੇ ਸੰਤਾਂ ਦੇ ਮਿਲਦੀ ਇੱਥੇ ਤੁਕ ਪਹਿਲਾਂ ਪਹਿਲਾਂ ਇਸ ਗੁਰ ਦੀ ਤੁਕ ਉੱਥੇ
ਜਿਸ ਮਿਲਿਆ ਗੁਰ ਆਏ ਤਿੰਨੇ ਪ੍ਰਭ ਜਾਏ ਹਾਂ ਬਲਿਹਾਰੀ ਤਿੰਨੇ ਜੇ ਖਾਸ ਮੈਂ ਜਿਸ ਮਿਲਿਆ ਗੁਰ ਆਏ ਤਿੰਨੇ ਪ੍ਰਭ ਜਾਣੇ
ਜਿਸ ਨੂੰ ਤੁਮੇ ਦਿਖਾਇਓ ਦਰਸ਼ਨ ਸਾਧ ਸੰਗਤ ਕੈ ਪਛ ਹੈ ਜਿਹਨੂੰ ਵੀ ਰੱਬ ਦੇ ਦਰਸ਼ਨ ਹੋਣਗੇ ਰਾਹ ਦੇ ਵਿੱਚ ਆ ਗੁਰ ਪਹਿਲਾਂ ਮਿਲੇਗਾ ਉਹਨੂੰ ਇਹ ਗੁਰ ਹੈ ਸਤੇ ਗੁਰ ਇਹ ਪਾਵਰ ਅੰਦਰ ਆਏਗੀ ਉਹ ਫਿਰ ਜੋੜੇਗੀ ਰੱਬ ਦੇ ਨਾਲ ਜੋੜਨ ਵਾਲਾ ਹੈ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਟ ਵਿਛੜਿਆ ਮੇਲੇ ਪ੍ਰਭੂ ਉਹ ਜੋੜਨ ਹਾਰਾ ਹੈ ਉਹ ਅੰਦਰ ਆਏਗਾ ਪਹਿਲਾਂ ਉਹੀ ਸਾਧ ਸੰਗਤ ਹੈ ਉਹ ਅੰਦਰ ਆਏਗੀ ਉੱਥੋਂ ਬਾਅਦ ਰੱਬ ਦੇ ਦਰਸ਼ਨ ਹੋਣਗੇ ਇਹ ਨਿਯਮ ਹੈ ਸਾਰੀ ਬਾਣੀ ਦਾ ਤੋ ਇਹੋ ਹੀ ਇੱਥੇ ਲਿਖਿਆ ਜਿਸ ਮਿਲਿਆ ਗੁਰ ਆਏ ਤਿੰਨੇ ਪ੍ਰਭ ਜਾਣਿਆ ਜਿਸ ਮਿਲਿਆ ਗੁਰ ਆਏ ਤਿੰਨੇ ਪ੍ਰਭ ਜਾਣਿਆ ਹਾਂ ਬਲੀ ਹੈ ਸਿਫਤੇ ਸਲਾਹਣ ਭਗਤੇ ਵੀਰ ਲੈ ਦੇਤੀ ਸਿਫਤੇ ਸਲਾਹ ਭਗਤੇ ਵੀਰ ਲੈ ਦੇਤੀ ਸੌਂਪੇ ਜਿਸ ਪੰਡਾ ਫਿਰ ਪੁੱਛਣਾ ਲੀਤੀਆਂ ਸੌਂਪੇ ਜਿਸ ਪੰਡਾ ਫਿਰ ਜਿਸ ਨੂੰ ਲੱਗਾ ਰੰਗ ਸੇ ਰੰਗੇ ਰਤਿਆ ਜਿਸ ਨੂੰ ਲੱਗਾ ਰੰਗ ਸੇ ਰੰਗੇ ਰਤਿਆ ਉਹਨਾਂ ਇੱਕੋ ਨਾਮ ਅਗਲਾ ਸ਼ਬਦ ਅਸੀਂ ਸ਼ੁਰੂ ਕਰਕੇ ਅਗਲੀ ਸ਼ਬਦ ਚੌਂਕੀ ਚ ਇਹਦਾ ਗਿਆਨ ਲਾਂਗੇ ਇਹ ਹੈ ਪੰਨਾ 1186 ਦੁਨੀਆਂ ਚ ਸੁਖੀ ਕਿਹੜੇ ਨੇ ਜਿਹਨ ਕੋਲ ਬਹੁਤ ਮਾਇਆ ਹੈ ਸੁਖੀ ਕੌਣ ਹੈ ਸੁਖੀ ਜਿਹੜੇ ਅਸਲ ਸੁਖੀ ਹੈ ਉਹਦਾ ਅਸੀਂ ਜਿਹਨਾਂ ਨੂੰ ਇਹ ਰੰਗ ਚੜਿਆ ਹੈ ਪ੍ਰਭੂ ਦਾ ਉਹ ਅਸਲ ਸੁਖੀ ਨੇ ਜੱਗ ਚ ਔਰ ਅਸੀਂ ਪੰਨਾ 1186 1186 ਪੰਨੇ ਦਾ ਸੀ ਸ਼ਬਦ ਦੀ ਸਿਰਫ ਇੱਕ ਤੁਕ ਲਾਂਗੇ ਕਿ ਸੁਖੀਏ ਇਸ ਕਲਯੁਗ ਦੇ ਵਿੱਚ ਕੌਣ ਨੇ ਨਾਮ ਪ੍ਰਭੂ ਕੇ ਜੋ ਰੰਗੇ ਰਾਤੇ ਕਲੇ ਮੈਂ ਸੁਖੀ ਹੈ ਕਲੇ ਮੈਂ ਸੁਖੀ ਹੈ ਸੇ ਗਣੀ ਉਹਨਾਂ ਨੂੰ ਕਲਯੁਗ ਚ ਸੁਖੀ ਮੰਗਣਾ ਕੋਈ ਹੋਰ ਸੁਖੀ ਨੀ ਸਭ ਨਾਨਕ ਦੁਖੀ ਆ ਸਭ ਸੰਸਾਰ ਅਗਲੀ ਤੁਕ ਹੈ ਸੋ ਸੁਖੀ ਹੈ ਜੋ ਨਾਮ ਆਧਾਰੇ ਬਾਣੀ ਦੀ ਤੁਕ ਨਹੀਂ ਹੈ ਅਗਲੀ ਤੁਕ ਹੈ ਮੰਨੇ ਨਾਉ ਸੋਈ ਗਿਣ ਜਾਏ ਅਵਰੀ ਕਰਮ ਨਾ ਲੇਖੇ ਲਾਏ ਕਰਮ ਕਾਂਡੀ ਦੁਖੀ ਹੈ ਔਰ ਨਾਮ ਜਪਣ ਵਾਲਾ ਸੁਖੀ ਹੈ ਉਸ ਸ਼ਬਦ ਬਾਬੇ ਨਾਨਕ ਦੇਵ ਨੇ ਲਿਖਿਆ ਰੋਵੇ ਰਾਮ ਨਿਕਾਲਾ ਪਿਆ ਸੀਤਾ ਅਖੀਰ ਤੇ ਆਇਆ ਰੋਵੇ ਬਾਲੀ ਨਾ ਪਤਾਰ ਨਾਨਕ ਦੁਖੀਆ ਸਸੰਪਾਰ ਪਰ ਸੁਖੀਆ ਕੌਣ ਹੈ ਮੰਨੇ ਨਾਉ ਸੋਈ ਜਿੱਤ ਜਾਏ ਜਿਣ ਜਾਏ ਅਵਰੀ ਕਰਮ ਨਾ ਲੇਖੇ ਪਾਏ ਇਸ ਕਰਕੇ ਕਰਮ ਕਾਂਡ ਨੂੰ ਕੱਟ ਕੇ ਆ ਨਾਮ ਦਾ ਸੁਖ ਦੱਸਿਆ ਨਾਮ ਪ੍ਰਭੂ ਕੇ
रंगे कहना है रंग नहीं है
नाम प्रभु के जो रंगे राते नाम प्रभु के जो रंगे राते कले में सुखी है शेगनी की कले में सुखी है नाम प्रभु के जो रंगे राते
नाम जपन वाले नहीं सुखी नाम जपन वाले क्या तो दुखी है हली नहीं मिलना कुछ भी तपे हियाओ जीड़ा बिल राए जदो रंग चढ़िया ना फिर तने पता लगना यार ये बहुत बड़ी चीज होगी सारे दुख पिछले भुल जाते हैं सब जद आ स्टेज आती है नाम
प्रभु के जो रंगे राते
असी रंग का प्रकन एडा जरूरी है ये पौड़ा फड़ना
नाम प्रभु के जो रंगे राते नाम प्रभु के जो रंगे राते कले में सुखी है से
आवर उपाव नक सुई सुजे
आवर उपाव नक कोई सुजे
औपा दसन लगे कहना कख नहीं किसी उपा ना होर होना आवर उपाव
न कोई सुजे आवर उपाव न कोई सुजे
नानक तारी है गोर बचनी गुरु दा बचन गुरु दा शब्द गुरमंत्र कमा ता तरेगा
नानक तारी है गोर बचनी गोर का बचन बसे नियाला
गुर का
बचन बसे नियाला वाहु 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 हे गोरेता
बचन बसे
नियाला
गुर का बचन बसे जिनी नाम ते आया गए मसक पे काल
ए नानक ते मुख
ए केती सूती नाल
बोलो वाहे गुरु जी का खालसा वाहे गुरु जी की फतेह
वाहिगुरु जी की फतेह
वाहिगुरु जी की फतेह
वाहिगुरु जी का खालसा वाहिगुरु जी की फतेह।